ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈਭੰ ਸ੍ਰੀ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਰਿੰਦੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹੱਥ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾਂ ਜਦੋਂ ਮੈਂ ਡੋਲਾਂ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾਂ ਜਦੋਂ ਮੈਂ ਡੋਲਾਂ ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ ਮਨ ਲੋਚੈ ਪੁਰਿਆ ਗੁਰ ਸ਼ਬਦੀ ਮਨ ਹੋ ਨੂੰ ਸਮਝਾਈਏ ਜੀ ਪਾਣੀ ਦੇ ਪਾਣ ਪਾਰ ਮਨ ਨੂੰ ਸਮਝਾਈਏ ਜੀ ਪਾਣੀ ਦੇ ਪਾਣ ਪਾਰ
ਮਨ ਨੂੰ ਸਮਝਾਈਏ
ਚਰਨ ਕਮਲ ਸੰਗ ਜੋੜੀਏ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਏ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹੇ ਨਾ ਛੋੜੀਏ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਅਤੇ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਜੀ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਦਾ ਇੱਕ ਬਚਨ ਹੈ ਜੈਸੇ ਤੋ ਮਰਾਲ ਮਾਲ ਬੈਠਤ ਹੈ ਮਾਨ ਸਰ ਮੁਕਤਾ ਅਮੋਲ ਖਾਏ ਖਾਏ ਬਗਸਾਤ ਹੈ ਬਈ ਬੱਚੇ ਅੱਜ ਫੇਰ ਰੌਲਾ ਪਾ ਰਹੇ ਨੇ ਕੁਝ ਸੇਵਾਦਾਰਾਂ ਨੂੰ ਬੇਨਤੀ ਹੈ ਧਿਆਨ ਦਿਓ ਬੀਬੀਆਂ ਵਾਲੇ ਪਾਸੇ ਹਾਂਜੀ ਮੁਕਤਾ ਅਮੋਲ ਖਾਏ ਖਾਏ ਬਗਸਾਤ ਹੈ ਜੈਸੇ ਤੋ ਸੁਜਨ ਮਿਲ ਬੈਠਤ ਹੈ ਪਾਕ ਸਾਲ ਅਨਕ ਪ੍ਰਕਾਰ ਵਿੰਜ ਨਾਦ ਰਸ ਖਾਤ ਹੈ ਜੈਸੇ ਦ੍ਰੁਮ ਛਾਇਆ ਮਿਲ ਬੈਠਤ ਹੈ ਅਨੇਕ ਪੰਛੀ ਖਾਏ ਫਲ ਮਧੁਰ ਬਚਨ ਕੈ ਸੁਹਾਤ ਹੈ ਤੈਸੇ ਗੁਰਸਿੱਖ ਮਿਲ ਬੈਠਤ ਹੈ ਧਰਮਸ਼ਾਲ सहज शब्द रस अमृत अगाध है। दूरों नेड़ों चल के आपां सारे सतगुरां दे पावन चरणां विच बैठे हाँ। भाई साहब कहिंदे इसे तरह जिवें गुरसिख मिल के सतसंगत विच बैठदे ने और अमृत रस पींदे ने, अमृत रस चखदे ने, हंस भी मान सरोवर ते आके बैठदे ने, हंसां दी डार मान सरोवर ते आके बैठदी है और उथों आके मुक्ता अमोल खाए खाए बिगसात हैं। सात संगत जी हीरे मोती चुक के वो सात संगत तृप्त हुंदे ने, आनंदित हुंदे ने, पर जदों हंस मान सरोवर ते आएगा उन्हों हीरे मोती चुकन वास्ते अपनी खुराक प्राप्त करन वास्ते सिर नीवा करना पैना। आखो सतनाम
वाहिगुरु।
सिर नीवा करेगा जे हंस मान सरोवर ते पहुंच जाए ते उवें जिवें बैठा रहे अपने आप ते जड़े मोती उहदे मूंह च पैण नहीं लगे, ओनू सिर नीवा करना पैना है। असी गुरसिख है परम हंस, वो हंस है गुरसिख परम हंस है। हंस मान सरोवर ते जाके हीरे मोती चुगदे ने, गुरसिख परम हंस है जेड़ा सतसंगत रूपी मान सरोवर ते आके शब्द रूपी हीरे मोती चुगने ने। इत्थे आके जिवें हंस नू सिर नीवा करना ही पैना है, इसे तरह सानू भी अपना मन नीवा करना ही पैना है। आखो सतनाम। जिन्ना चिर अपना मन नीवा नहीं करदे ओना चिर सत संगत असी खाली रह जांगे। तद ही बख्शिश हुंदी सतगुरां दी जदों सत संगत मन नीवा करांगे। जगह होवे नीवी पानी उसे पासे दौड़दा, जेडे दरख्त नूं फल लग्या होवे ओह चुकिया होया हुंदा। जिन्हें कुछ प्राप्त करना होवे ओनू अपना मन नीवा करना पैना है। मान ना कीजै शरण परीजै, करे सो भला मनाइए। भावे माया आ जावे, भावे कुर्सी आ जावे, भावे कोठियां बन जान, धियां पुत्र सेवा करन, पर कदे मान ना होवे मन विच। ए मान ही सी जेड़ा रावण नूं खा गया, ए मान सी जेड़ा कंस नूं खा गया, ए हंकार सी मान सी जेड़ा हरनाक्ष नूं खा गया। वड़े वड़े मान मुनि मोन वरगले, मान सब को खाए वड्या वड्या नूं खा गया। इसे करके हमे नावे नाल विरोध है, दोए ना वस है एक ठाए। रब दा इको चीज नाल विरोध है, केवल ते केवल होमे नाल। जिथे होमे हुंदी है उथे नाम नहीं आ सकदा, ते जिथे नाम हुंदा उथे कदे होमे नहीं आ सकदी। आखो सतनाम। हुण जेड़ा कहिंदा है कि मैं ते इन्ना जप तप करदा, मेरा इन्ना सिमरन है, मेरा इन्ना अभ्यास है, ओदी पक्की निशानी है भी इहदे कोल अजे मान आया, इहदे कोल अजे सिमरन ते आया ही नहीं। होमे दा ते नाम दा विरोध है। जिवें कई लड़ पैंदे ने घर च, कहिंदे जां ए रहेगा ते जां मैं रवांगा, जां ए रहेगा जां मैं रवांगा। इसे तरह नाम भी उत्थे रहेगा जिथे होमे ना होवे, जिथे होमे आ जाएगी उत्थे नाम नहीं, जिथे नाम आ जाएगा उत्थे होमे नहीं। सतगुर की सेवा सफल है, जे को करे चित लाए, मन चिंदिया फल पावना। होमे विचों जाए होमे मारी जाएगी, फिर सेवा प्रवान होनी, फिर साड़ी कीती सेवा जेड़ी है वो लेखे लगनी है। इको चीज जे हुण दुकान ते जाना, जे सोना लेना है ते कुछ देना पैना कोलो, जे कोई चीज खरीदनी होवे कुछ देना पएगा। ए दुकान वो है जिथों असी नाम दी दात लैण आए हां, इत्थे भी कुछ देना पैना। असी रुमाले चुकी फिरने हां वी लो महाराज सानू नाम दिओ, महाराज दे कराने नाम दिओ, आ पैसे चढ़ाने नाम दिओ, ਪਰ ਸਤਿਗੁਰ ਕਹਿੰਦੇ ਨੇ ਜੇ ਨਾਮ ਦੀ ਦਾਤ ਲੈਣੀ ਹੈ ਤੇ ਲਿਆ ਫਿਰ ਸਾਨੂੰ ਭੇਟਾ ਦੇ ਦੇ ਤੈਨੂੰ ਨਾਮ ਦੇ ਦਿੰਦੇ ਭੇਟਾ ਕਾਹਦੀ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਟੋਲ ਲੈ ਬਈ ਤੈਨੂੰ ਨਾਮ ਦੀ ਦਾਤ ਮਿਲ ਜਾਏਗੀ ਤਜ ਅਭਿਮਾਨ ਹੰਕਾਰ ਦੇ ਜਾ ਨਾਮ ਦੇ ਦਿੰਦੇ ਆਖ ਸਤਨਾਮ
ਵਾਹਿਗੁਰੂ
ਹਉਮੈ ਦੇ ਦੇ ਇੱਧਰ ਨਾਮ ਦੀ ਦਾਤ ਤੈਨੂੰ ਦੇ ਦਿੰਦੇ ਆ ਮਾਨ ਕੱਢ ਦੇ ਬਸ ਜੇ ਕੁਝ ਲੈਣਾ ਹੋਵੇ ਤੇ ਹੱਥੋਂ ਕੁਝ ਛੱਡਣਾ ਵੀ ਪੈਂਦਾ ਜੇਬ ਚੋਂ ਕੁਝ ਤੇ ਕੱਢਣਾ ਹੀ ਪੈਂਦਾ ਅੰਦਰੋਂ ਹਉਮੈ ਕੱਢ ਦੇ ਨਾਮ ਆਪਣੇ ਆਪ ਆ ਜਾਏਗਾ ਇਹ ਦੋਵਾਂ ਚੀਜ਼ਾਂ ਦਾ ਵਿਰੋਧ ਹੈ ਸਤਿਗੁਰਾਂ ਨੇ ਸਾਨੂੰ ਇਹੀ ਸਿਖਾਇਆ ਅਸੀਂ ਮੈਂ ਇੰਨਾ ਨਿਤਨੇਮ ਕਰਨਾ ਮੈਂ ਇੰਨਾ ਸਿਮਰਨ ਕਰਨਾ ਮੈਂ ਤੇ ਰੋਜ਼ ਦੀਆਂ 50 ਮਾਲਾ ਫੇਰਨਾ ਪਰ ਭਾਈ ਸਾਹਿਬ ਨੇ ਆਖਿਆ ਉਹ ਮਾਲਾ ਫੇਰਨ ਵਾਲਿਓ ਤੁਹਾਨੂੰ ਮਾਲਾ ਦਾ ਪ੍ਰਮਾਣ ਦੇ ਕੇ ਸਮਝਾ ਦਿੰਦੇ ਮਾਲਾ ਫੇਰੋ ਕੋਈ ਮਾੜੀ ਗੱਲ ਨਹੀਂ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਇਹ ਵੀ ਹੈ ਪਰ ਮਾਲਾ ਤੇ ਇੱਕ ਜ਼ਰੀਆ ਹੈ ਨਾ ਇੱਕ ਢੰਗ ਹੈ ਇਹ ਸਾਨੂੰ ਯਾਦ ਦਵਾਉਂਦੀ ਉਸ ਪਿਆਰੇ ਦੀ ਮਾਲਾ ਹੱਥ ਵਿੱਚ ਚਲੋ ਬਈ ਮਾਲਾ ਹੈ ਜਪ ਲਓ 10 ਮਿੰਟ ਰਾਮ ਰਾਮ ਵਾਹਿਗੁਰੂ ਕਰ ਲਓ ਭਾਈ ਸਾਹਿਬ ਕਹਿੰਦੇ ਨੇ ਮਾਲਾ ਦਾ ਪ੍ਰਮਾਣ ਦੇ ਕੇ ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕੈ ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ ਮਾਲਾ ਦਾ ਹੀ ਪ੍ਰਮਾਣ ਦਿੱਤਾ ਮਾਲਾ ਦੇ 108 ਮਣਕੇ ਹੁੰਦੇ ਨੇ ਇੱਕ ਹੁੰਦਾ ਨੌਵਾਂ ਵੱਧ ਹੁੰਦਾ ਵੈਸੇ ਤੇ 108 ਪਰ ਉਹ ਇੱਕ ਜ਼ਿਆਦਾ ਹੁੰਦਾ ਜ਼ਿਆਦਾ ਕਿਉਂ ਹੁੰਦਾ ਉਹ ਮੇਰੂ ਹੈ ਉਹ ਹੈੱਡ ਹੈ ਬਾਕੀ ਸਾਰੇ ਜਿਹੜੇ ਨੇ ਉਹ ਨੀਵੇਂ ਪਰੋਏਵੇ ਹੋਣਗੇ ਤੇ ਜਿਹੜਾ ਮੇਰੂ ਹੁੰਦਾ ਉਹਨੂੰ ਉੱਚਾ ਪਰਾਉਣਾ ਪੈਂਦਾ ਦੂਜਿਆਂ ਨਾਲੋਂ ਵੀ ਪਤਾ ਲੱਗ ਜੇ ਵੀ ਇਹ ਨੌਵਾਂ ਜਾਂ ਤੇ ਉਹਨੂੰ ਥੋੜ੍ਹਾ ਜਿਹਾ ਉੱਚਾ ਪਰਾਉਣਾ ਪੈਂਦਾ ਜਾਂ ਦੂਜਿਆਂ ਨਾਲੋਂ ਥੋੜ੍ਹਾ ਜਿਹਾ ਮੋਟਾ ਹੁੰਦਾ ਭਾਈ ਸਾਹਿਬ ਕਹਿੰਦੇ ਨੇ ਉੱਚਾ ਤੇ ਪਰੋਤਾ ਪਰ ਵਿਚਾਰਾ ਉੱਚਾ ਹੋਣ ਕਰਕੇ ਕਿਸੇ ਗਿਣਤੀ ਚ ਹੀ ਨਹੀਂ ਆਉਂਦਾ ਖੂ
ਸਤਨਾਮ
ਗਿਣਤੀ 108 ਦੀ ਹੁੰਦੀ 109 ਦੀ ਨਹੀਂ 108 ਦੀ ਗਿਣਤੀ ਹੈ 109 ਦੀ ਗਿਣਤੀ ਨਹੀਂ ਹੁੰਦੀ ਉਹ ਨੌਵਾਂ ਹੋਣ ਕਰਕੇ ਕਿਸੇ ਗਿਣਤੀ ਵਿੱਚ ਹੀ ਨਹੀਂ ਆਇਆ ਉਹ ਵੇਖੀ ਕਿਤੇ ਮਨ ਵਿੱਚ ਮਾਨ ਨਾ ਕਰ ਲਈ ਜੇ ਮਾਨ ਕਰ ਲਿਆ ਤੇ ਤੂੰ ਵੀ ਗੁਰੂ ਘਰ ਚ ਕਿਸੇ ਗਿਣਤੀ ਚ ਆਉਣਾ ਹੀ ਨਹੀਂ ਪ੍ਰਿਥੀ ਚੰਦ ਕਿਹੜੀ ਗਿਣਤੀ ਚ ਆਇਆ ਧੀਰ ਮੱਲ ਕਿਹੜੀ ਗਿਣਤੀ ਚ ਆਇਆ ਰਾਮ ਰਾਏ ਇਹ ਕਿਹੜੀ ਗਿਣਤੀ ਚ ਆਏ ਨੇ ਭਾਵੇਂ ਗੁਰੂ ਘਰ ਦੇ ਸੇਵਾਦਾਰ ਸਨ ਪਰ ਜਦੋਂ ਮਨ ਵਿੱਚ ਮਾਨ ਹੰਕਾਰ ਤੇ ਈਰਖਾ ਆ ਗਈ ਇਹੀ ਕਾਰਨ ਸੀ ਸਾਧ ਸੰਗਤ ਜੀ ਉਹ ਕਿਸੇ ਵੀ ਗੁਰੂ ਘਰ ਵਿੱਚ ਕਿਸੇ ਵੀ ਗਿਣਤੀ ਚ ਨਹੀਂ ਆਏ ਪੜੋ ਇਤਿਹਾਸ ਪਤਾ ਲੱਗੇਗਾ ਜੈਸੇ ਮਾਲਾ ਮੇਰ ਮਾਲਾ ਦਾ ਮੇਰੂ ਤੁਸੀਂ ਕਿਸੇ ਮਾਲਾ ਫੇਰਨ ਵਾਲੇ ਮਹਾਂਪੁਰਸ਼ਾਂ ਨੂੰ ਪੁੱਛੋ ਬਈ ਰੱਬ ਦੇ ਪਿਆਰਿਆਂ ਨੂੰ ਦੱਸੋ ਬਾਬਾ ਜੀ ਮਾਲਾ ਕਿਵੇਂ ਫੇਰੀ ਦੀ ਉਹ ਤੁਹਾਨੂੰ ਦੱਸਣਗੇ ਵੀ ਲੈ ਭਾਈ ਇਹ ਸ਼ੁਰੂ ਕਰ ਲਈ ਜਦੋਂ ਆ ਜਾਏਗਾ ਨਾ ਮੇਰੂ ਉਤੋਂ ਫਿਰ ਬੈਕ ਮੁੜ ਜੀ ਇਹਨੂੰ ਟੱਪੀ ਨਾ ਉਹ ਵਿਚਾਰੇ ਦੀ ਜਦੋਂ ਵਾਰੀ ਆਉਂਦੀ ਆ ਉਦੋਂ ਨੂੰ ਫਿਰ ਬੈਗ ਉਹ ਗਿਣਤੀ ਚ ਆਉਂਦਾ ਹੀ ਨਹੀਂ ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕਹਿ ਉੱਚਾ ਤੇ ਹੈ ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕਹਿ ਦੂਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ ਜੈਸੇ ਬਿਰਖਨ ਵਿਖੇ ਪੇਖੀਐ ਸਿਬਲ ਉੱਚੋ ਨਿਹ ਫਲ ਰਹੇ ਸੋ ਅਤ ਅਧਕਾਈ ਕਹਿ ਜਿੰਨੇ ਵੀ ਦਰਖਤ ਨੇ ਨਾ ਬਨਸਪਤੀ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਹੁੰਦਾ ਸਿਮਲ ਉਚਾਈ ਲੰਬਾਈ ਉਹਦੀ ਬੜੀ ਹੁੰਦੀ ਬੜਾ ਵੱਡਾ ਹੁੰਦਾ ਪਰ ਸਿਮਲ ਉੱਚਾ ਤੇ ਹੈ ਨਿਹ ਫਲ ਰਹੇ ਸੋ ਅਤ ਅਧਕਾਈ ਕਹਿ ਉੱਚਾ ਤੇ ਬੜਾ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਵੈ ਪੱਤ ਫਲ ਵੀ ਕੰਮ ਨਹੀਂ ਫੁੱਲ ਵੀ ਕੰਮ ਨਹੀਂ ਉਹਦੇ ਪੱਤੇ ਵੀ ਕੰਮ ਨਹੀਂ ਉਹਦੀ ਛਾਂ ਵੀ ਨਹੀਂ ਹੁੰਦੀ ਉਹਦੀ ਲੱਕੜ ਵੀ ਕਿਸੇ ਕੰਮ ਨਹੀਂ ਆਉਂਦੀ ਉਹਦੇ ਉੱਚੇ ਹੋਣ ਨੂੰ ਕੀ ਕਰੀਏ ਆਖੋ ਸਤਨਾਮ ਲਓ ਤੀਜਾ ਪ੍ਰਮਾਣ ਸੁਣੋ ਜੈਸੇ ਚੀਲ ਪੰਛਨ ਮੈਂ ਉੱਡਤ ਆਕਾਸ਼ ਚਾਰੀ ਤੀਜਾ ਪ੍ਰਮਾਣ ਦਿੱਤਾ ਚੀਲ ਦਾ ਉੱਚਿਆਂ ਦੀ ਗੱਲ ਕੀਤੀ ਭਾਈ ਸਾਹਿਬ ਨੇ ਲੈ ਕਹਿੰਦੇ ਸਾਰੇ ਪੰਛੀ ਨੀਵੇਂ ਨੀਵੇਂ ਉੱਡਦੇ ਨੇ ਸਭ ਤੋਂ ਉੱਚੀ ਉੱਡਦੀ ਹੈ ਚੀਲ ਸਭ ਤੋਂ ਉੱਚੀ ਚੀਲ ਉੱਡਦੀ ਹੈ ਪਰ ਉਹਦੇ ਉੱਚੇ ਉੱਡਣ ਨੂੰ ਕੀ ਕਰੀਏ, ਹੇਰੇ ਮਿਰਤ ਪਿੰਜਰਨ ਉੱਚੇ ਮਤ ਪਾਈ ਕੈ। ਉੱਡਦੀ ਤੇ ਬਥੇਰੀ ਉੱਚੀ ਹੈ, ਲੱਭਦੀ ਹੈ ਹੱਡ, ਲੱਭਦੀ ਹੈ ਮਰੇ ਹੋਏ ਪਸ਼ੂ ਤੇ ਪਿੰਜਰ ਰੱਖੂ ਸਪਨਾ। ਉੱਚੀ ਜਾ ਕੇ ਉਹਨੇ ਕਿਹੜਾ ਕੁਝ ਹੋਰ ਲੱਭ ਲੈਣਾ, ਉੱਚੀ ਜਾ ਕੇ ਉਹਨੇ ਕਿਹੜਾ ਹੀਰੇ ਮੋਤੀ ਲੱਭ ਲੈਣੇ ਨੇ। ਉੱਚੀ ਤੇ ਬੜੀ ਉੱਡਦੀ ਹੈ, ਉੱਚੀ ਉੱਡ ਕੇ ਵੀ ਉਹ ਪਿੰਜਰ ਤੇ ਹੱਡ ਲੱਭਦੀ ਹੈ, ਉੱਚੀ ਉੱਡ ਕੇ ਵੀ ਉਹਨੇ ਮਾਸ ਹੀ ਲੱਭਣਾ। ਇਸੇ ਤਰ੍ਹਾਂ ਭਾਈ ਸਾਹਿਬ ਨੇ ਸਾਨੂੰ ਸਮਝਾ ਤਾ, ਉਹ ਮਾਲਾ ਫੇਰਨ ਵਾਲਿਓ, ਉਹ ਬਹੁਤ ਬਾਣੀ ਪੜ੍ਹਨ ਵਾਲਿਓ, ਗੁਰੂ ਦੇ ਪਿਆਰਿਓ, ਗੁਰਸਿੱਖੋ, ਸਵੇਰੇ ਇਸ਼ਨਾਨ ਕਰੋ, ਜੇ ਕਰੋਗੇ ਮਾਨ ਨਾ ਕਰਿਆ ਜੇ, ਮਾਲਾ ਫੇਰੋਗੇ ਮਾਨ ਨਾ ਕਰਿਆ ਜੇ, ਕੀਰਤਨ ਕਰੋਗੇ ਮਾਨ ਨਾ ਕਰਿਆ ਜੇ, ਕਥਾ ਕਰੋਗੇ ਮਾਨ ਨਾ ਕਰਿਆ ਜੇ, ਜੇ ਮਨ ਵਿੱਚ ਮਾਨ ਕਰ ਲਿਆ ਤੇ ਸੁਣ ਲਓ, ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨਾ ਧ੍ਰਿਗ ਚਤੁਰਾਈ ਕੈ। ਉਹਨਾਂ ਦਾ ਗਾਉਣਾ, ਉਹਨਾਂ ਦਾ ਵਜਾਉਣਾ, ਉਹਨਾਂ ਦਾ ਸੁਣਾਉਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਲੋਕਾਂ ਨੂੰ ਰੌਲਾ ਪਾਉਣਾ, ਮੈਂ ਇੰਨਾ ਨਿਤਨੇਮੀ, ਮੇਰਾ ਇੰਨਾ ਅਭਿਆਸ, ਮੈਂ ਇੰਨੀ ਬਾਣੀ ਪੜ੍ਹਨਾ, ਕਿਸੇ ਲੇਖੇ ਵਿੱਚ ਨਹੀਂ। ਕਿੰਨਾ ਦਾ ਗੁਰ ਉਪਦੇਸ਼ ਬਿਨਾ, ਗੁਰੂ ਦਾ ਉਪਦੇਸ਼ ਹੈ ਹੀ ਨਹੀਂ, ਕੇਵਲ ਵਡਿਆਈਆਂ ਵਾਸਤੇ ਤੁਰਿਆ ਫਿਰਦਾ। ਆਖੋ ਸਤਨਾਮ
ਵਾਹਿਗੁਰੂ।
ਗੁਰ ਉਪਦੇਸ਼ ਬਿਨਾ ਧ੍ਰਿਗ ਚਤੁਰਾਈ ਕੈ। ਧ੍ਰਿਗ ਨੇ ਉਹ ਚਤੁਰਾਈਆਂ, ਧ੍ਰਿਗ ਨੇ ਚੰਚਲਤਾਈਆਂ, ਧ੍ਰਿਗ ਹੈ ਸਭ ਕੁਝ ਧ੍ਰਿਗ, ਜੇ ਗੁਰੂ ਦਾ ਉਪਦੇਸ਼ ਕੋਲ ਹੈ ਹੀ ਨਹੀਂ। ਇਸ ਕਰਕੇ ਮਾਨ ਮੁਨੀ ਮੁਨ ਵਰਗਲੇ, ਮਾਨ ਸਭੈ ਕੋ ਖਾਏ। ਇਹ ਮਾਨ ਨੇ, ਇਸ ਹੰਕਾਰ ਨੇ ਵੱਡਿਆਂ ਵੱਡਿਆਂ ਨੂੰ ਖਾ ਲਿਆ। ਇਸ ਕਰਕੇ ਮਨ ਦੀ ਨਿਮਰਤਾ ਸਾਡੇ ਕੋਲ ਹੋਣੀ ਬੜੀ ਜ਼ਰੂਰੀ ਹੈ, ਮਨ ਦੀ ਗਰੀਬੀ। ਹੁਣ ਇੱਕ ਅਰਦਾਸ, ਹੁਣ ਨਾਨਕ ਸਰ ਸੰਪਰਦਾ ਵਿੱਚ ਜਦੋਂ ਸਿੰਘ ਅਰਦਾਸ ਕਰਦਾ ਨਾ ਕੋਈ, ਤੇ ਉਹ ਅਰਦਾਸ ਕਰਦੇ ਹੋਏ ਕਹਿਣਗੇ, ਸੱਚੇ ਪਾਤਸ਼ਾਹ ਸਾਨੂੰ ਗਰੀਬੀ ਦਾਨ ਬਖਸ਼ੋ। ਗੁਰੂ ਨਾਨਕ ਨੇ ਆਖਿਆ ਨਾ ਵੀ ਗਰੀਬੀ ਕੀ ਲੈਣਾ, ਵੱਡਿਆਂ ਬਣ ਕੇ ਗਰੀਬੀ ਚੰਗੀ ਹੁੰਦੀ ਹੈ, ਕੀ ਲੈਣਾ ਬਈ, ਗਰੀਬੀ ਚੰਗੀ ਹੁੰਦੀ। ਗੁਰਸਿੱਖ ਰੋਜ਼ ਆਪਣੇ ਗੁਰੂ ਦੇ ਚਰਨਾਂ ਚ ਅਰਦਾਸ ਕਰਦਾ, ਸੱਚੇ ਪਾਤਸ਼ਾਹ ਸਾਨੂੰ ਗਰੀਬੀ ਦੀ ਦਾਤ ਬਖਸ਼ੋ। ਹੁਣ ਗਰੀਬੀ ਕਿਹੜੀ ਗਰੀਬੀ, ਇਹਦਾ ਭਾਵ ਇਹ ਆ ਵੀ ਸੱਚੇ ਪਾਤਸ਼ਾਹ ਮੇਰੀ ਕੋਠੀ ਵੀ ਜਾਂਦੀ ਰਹੇ, ਸੱਚੇ ਪਾਤਸ਼ਾਹ ਮੇਰੇ ਕੋਲ ਪਾਟੇ ਜੇ ਕੱਪੜੇ ਹੋਣ, ਜਾਂ ਇਹਦਾ ਭਾਵ ਕੀ ਹੈ ਵੀ ਮੈਨੂੰ ਨੌਕਰੀ ਨਾ ਮਿਲੇ, ਮਾਇਆ ਮੂਇਆ ਚਲੀ ਜਾ ਸਾਰੀ, ਮੈਂ ਗਰੀਬ ਹੋ ਜਾ, ਇਹਦਾ ਅਰਥ ਕੀ ਹੈ? ਇਹ ਨਹੀਂ ਅਰਥ ਇਹਦਾ, ਇਹਦਾ ਭਾਵ ਕੀ ਹੈ, ਸੱਚੇ ਪਾਤਸ਼ਾਹ ਮੈਨੂੰ ਮਨ ਦੀ ਗਰੀਬੀ ਦੇ ਦੇ। ਮਨ ਦਾ ਗਰੀਬ ਕੌਣ ਹੈ? ਗਰੀਬ ਕੌਣ ਮੰਨਦੇ ਨੇ ਗੁਰੂ? ਸਤਿਗੁਰੂ ਨੇ ਗਰੀਬ ਨਿਵਾਜ। ਅਸੀਂ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਕੋਲ ਮਾਇਆ ਹੈ ਨਹੀਂ, ਮੇਰੇ ਕੋਲ ਪੈਸਾ ਹੈ ਨਹੀਂ, ਮੇਰੇ ਕੋਲ ਕੋਠੀ ਹੈ ਨਹੀਂ, ਮੇਰੇ ਕੋਲ ਗੱਡੀਆਂ ਹੈ ਨਹੀਂ, ਤੁਸੀਂ ਉਹ ਗਰੀਬ ਨਿਵਾਜ ਤੇ ਗਰੀਬ ਨੂੰ ਨਵਾਜੋ ਖਾਂ। ਕਹਿੰਦੇ ਅਸੀਂ ਇਹ ਗਰੀਬ ਨਿਵਾਜ ਤੁਹਾਨੂੰ ਕਹਿੰਦੇ ਨੇ, ਮੈਨੂੰ ਗਰੀਬ ਨੂੰ ਨਵਾਜੋ। ਗਰੀਬ ਕੌਣ ਹੈ? ਜਿਹਦੇ ਕੋਲ ਇੱਕ ਵੀ ਕੱਪੜਾ ਹੈ ਉਹ ਗਰੀਬ ਨਹੀਂ, ਜਿਹਦੇ ਤਨ ਤੇ ਇੱਕ ਵੀ ਕੱਪੜਾ ਪਾਇਆ ਹੋਇਆ ਨਾ ਉਹ ਗਰੀਬ ਨਹੀਂ। ਅਰਬਾਪਤੀ ਬੰਦਾ ਹੋਵੇ ਤੇ ਜਿਹੜਾ ਕਹਿੰਦਾ ਸੱਚਿਆ ਪਾਤਸ਼ਾਹ ਸਭ ਕੁਝ ਤੇਰਾ, ਉਹ ਗਰੀਬ ਹੈ। ਆਖੋ ਸਤਨਾਮ
ਵਾਹਿਗੁਰੂ।
ਸਮਝੋ ਅਰਥ ਇਸ ਗੱਲ ਦਾ ਵੀ ਗਰੀਬ ਕੌਣ ਹੈ। ਅਸੀਂ ਲੋਕ ਕਹਿੰਦੇ ਹਾਂ ਗਰੀਬ ਸੱਚੇ ਪਾਤਸ਼ਾਹ ਨਵਾਜੋ ਗਰੀਬਾਂ ਨੂੰ, ਮੈਂ ਬੜਾ ਗਰੀਬ ਹਾਂ ਕਰੋ ਕਿਰਪਾ। ਮਹਾਰਾਜ ਕਹਿੰਦੇ ਨੇ ਜੇ ਤੂੰ ਇੱਕ ਚੀਜ਼ ਨੂੰ ਵੀ ਆਪਣੀ ਸਮਝਣਾ ਫਿਰ ਤੂੰ ਕਾਹਦਾ ਗਰੀਬ, ਫਿਰ ਤੇ ਹੈ ਤੇਰੇ ਕੋਲ ਕੱਪੜਾ, ਫਿਰ ਤੇ ਤੇਰੇ ਕੋਲ ਛੱਪਰੀ ਹੈ। ਜੇ ਛੱਪਰੀ ਵਾਲਾ ਛੱਪਰੀ ਚ ਬਹਿ ਕੇ ਕਹੀ ਦੇ ਮੇਰੇ ਕੋਲ ਤੇ ਸਿਰਫ ਛੱਪਰੀ ਹੈ, ਮੈਂ ਬੜਾ ਗਰੀਬ ਹਾਂ, ਤੇਰੇ ਕੋਲ ਫਿਰ ਛੱਪਰੀ ਤੇ ਹੈ ਫਿਰ ਕਾਹਦਾ ਗਰੀਬ ਹੈ, ਤੇਰੇ ਕੋਲ ਇੱਕ ਸੂਟ ਤੇ ਹੈ ਫਿਰ ਕਾਹਦਾ ਗਰੀਬ ਹੈ। ਗਰੀਬ ਕੌਣ ਹੈ? ਜਿਹੜਾ ਕਹਿੰਦਾ ਮਹਾਰਾਜ ਸਭ ਕੁਛ ਤੇਰਾ, ਜਿਹਦੇ ਕੋਲ ਕੁਛ ਵੀ ਨਹੀਂ ਹੁੰਦਾ ਉਹ ਗਰੀਬ ਹੈ। ਭਾਵੇਂ ਅਰਬਾਂ ਦਾ ਮਾਲਕ ਹੈ, ਭਾਵੇਂ ਮਹਿਲਾਂ ਚ ਰਹਿੰਦਾ ਹੈ, ਜਿਹੜਾ ਮਨੋਂ ਕਹਿੰਦਾ ਨਾ ਮੈਂ ਮਹਾਰਾਜ ਇਹ ਸਭ ਕੁਝ ਤੇਰਾ ਹੀ ਹੈ, ਉਹ ਗਰੀਬ ਹੈ। ਤੇ ਉਸ ਗਰੀਬ ਨੂੰ ਗੁਰੂ ਨਵਾਜਦਾ। ਆਖੋ ਸਤਨਾਮ
ਵਾਹਿਗੁਰੂ।
ਉਸ ਗਰੀਬ ਨੂੰ ਫਿਰ ਸਤਿਗੁਰੂ ਨਵਾਜਦੇ ਨੇ। ਹੁਣ ਮਨਾਂ ਚ ਝਾਤੀ ਮਾਰੋ, ਅਸੀਂ ਗਰੀਬ ਹਾਂ। ਕੋਈ ਹੋਏਗਾ ਜਿਹੜਾ ਕਵੇ ਵੀ ਮੈਂ ਸਭ ਮਹਾਰਾਜ ਸਭ ਕੁਝ ਤੇਰਾ, ਸਭ ਕੁਝ ਤੇਰਾ, ਨਹੀਂ ਨਹੀਂ ਬੱਚੇ ਮੇਰੇ, ਘਰ ਮੇਰਾ, ਮੇਰੀ ਕਮਾਈ, ਜਦੋਂ ਮੈਂ ਆਇਆ ਸਾਂ ਇੱਥੇ, ਜਦੋਂ ਮੈਂ ਅੱਜ ਤੋਂ 20-30 ਸਾਲ ਪਹਿਲਾਂ ਆਇਆ ਸਾਂ, ਕੀ ਸੀ ਮੇਰੇ ਕੋਲ? ਮੈਂ ਸਭ ਕੁਝ ਬਣਾਇਆ, ਪਹਿਲਾਂ ਇੱਕ ਗੱਡੀ ਲਈ, ਫਿਰ ਹੌਲੀ ਹੌਲੀ ਚਾਰ ਹੋ ਗਈਆਂ, ਫਿਰ ਦਸ ਹੋ ਗਈਆਂ, ਹੁਣ ਚੜ੍ਹਦੀ ਕਲਾ, ਇਹ ਮੈਂ ਹੀ ਬਣਾਇਆ ਸਾਰਾ, ਹੈ ਮਾਨ ਮਨ ਵਿੱਚ, ਇਹ ਫਿਰ ਸਾਡਾ ਹੈ, ਇਹ ਮੇਰਾ ਹੈ। ਪਰ ਜਦੋਂ ਸਭ ਕੁਝ ਗੁਰੂ ਦਾ ਸਮਝਦਾ ਜਿਹੜਾ, ਉਹ ਕਹਿੰਦਾ ਮਹਾਰਾਜ ਮੇਰੇ ਵਿੱਚ ਕੀ ਪਾਵਰ ਹੈ, ਕਬੀਰ ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਬਸ ਸਦਾ ਅਰਦਾਸ ਕਰਦੇ ਰਹੋ ਸੱਚੇ ਪਾਤਸ਼ਾਹ, ਦਾਤਾ ਜੋ ਕਿਸ ਹੈ ਸੋ ਤੇਰਾ, ਮੇਰੀ ਇੱਥੇ ਕੋਈ ਚੀਜ਼ ਨਾ, ਦਾਤਾ ਜੋ ਕਿਸ ਹੈ ਸੋ ਤੇਰਾ, ਮੇਰੀ ਇੱਥੇ ਕੋਈ ਚੀਜ਼ ਨਾ। ਫਰਕ ਪੈ ਗਿਆ, ਜਦੋਂ ਮੈਂ ਪਹਿਲੇ ਦਿਨ ਆਇਆ ਸਾ ਤੇ ਕੋਈ ਬੋਲਦਾ ਹੀ ਨਹੀਂ ਸੀ, ਹੁਣ ਫਰਕ ਪੈ ਗਿਆ ਨਾ, ਕੋਈ ਗੁਰਮੁਖੋ ਕੋਈ ਬੋਲੇ ਤੇ ਭਾਵੇਂ
ਨਾ ਬੋਲੇ,
ਤੁਹਾਡੀ ਆਵਾਜ਼ ਤੇ ਮੇਰੇ ਤੱਕ ਆਉਂਦੀ ਵੀ ਨਹੀਂ, ਪਰ ਜੇ ਬੋਲਾਂਗੇ ਤੇ ਸਾਡੀ ਰਸਨਾ ਪਵਿੱਤਰ ਹੋਣੀ। ਕੱਲ ਮੈਂ ਕਰਜ਼ ਕੀਤੀ ਸੀ ਨਾ ਤੁਹਾਡੇ ਚਰਨਾਂ 'ਚ, ਝੂਠ ਕੱਚਾ ਹੈ ਜਿਹੜਾ ਸੱਚ ਹੈ ਉਹ ਕੱਚਾ ਨਹੀਂ, ਉਹ ਤੇ ਪੱਕਾ। ਜੋ ਆਪਾਂ ਪੜ੍ਹ ਰਹੇ ਹਾਂ ਜੇ ਉਹਦੇ ਵਿੱਚ ਝੂਠ ਹੋਏਗਾ ਫਿਰ ਤੇ ਕੱਚੀ ਹੋ ਗਈ ਨਾ ਧਾਰਨਾ, ਉਸ ਢਾਡੀ ਦੀ ਵਾਰ ਕੱਚੀ ਜਿਹਦੇ ਚ ਸੱਚ ਨਾ ਹੋਵੇ। ਇਸ ਕਰਕੇ ਇਹ ਸੱਚ ਹੈ ਜੋ ਬਾਣੀ ਨੇ ਆਖਿਆ, ਉਸੇ ਪੰਗਤੀ ਦਾ ਅਰਥ ਹੈ। ਬੋਲੋ ਸਾਰੇ, ਰਸਨਾ ਪਵਿੱਤਰ ਕਰਿਆ ਕਰੋ, ਕੋਈ ਕੱਚੀਆਂ ਕਹੀ ਜਾ ਕੋਈ ਪੱਕੀਆਂ ਕਹੀ ਜਾ, ਤੁਹਾਡੀ ਮਰਜ਼ੀ ਹੈ। ਪਰ ਦਿਨ ਰਾਤ ਇਹ ਜਥਾ ਇਵੇਂ ਜਿਵੇਂ ਹੀ ਪ੍ਰਚਾਰ ਕਰਦਾ ਹੈ, ਮਹਾਰਾਜ ਦੀ ਕਿਰਪਾ ਨਾਲ ਇੱਕ ਸਾਲ ਵਿੱਚ ਮੈਗਜ਼ੀਨ ਨਿਕਲਦਾ ਹਰ ਮਹੀਨੇ, ਮੰਥਲੀ ਨਿਰਵੈਰ ਖਾਲਸਾ ਮਾਸਿਕ ਪੱਤਰਿਕਾ, ਉਹਦੇ ਪਿੱਛੇ ਲਿਸਟ ਛਪਦੀ ਹੈ, ਇੱਕ ਲਿਸਟ ਅੰਮ੍ਰਿਤ ਸੰਚਾਰ ਦੀ ਹਰ ਮਹੀਨੇ ਦੀ, ਨੋਟ ਕਰਕੇ ਵੇਖ ਲੈਣਾ। ਇੱਕ ਸਾਲ ਵਿੱਚ 70,000 ਤੋਂ ਵੱਧ ਪ੍ਰਾਣੀ ਗੁਰੂ ਕੇ ਜਹਾਜ਼ ਚੜ੍ਹੇ। ਕੋਈ ਕੱਚੀਆਂ ਕਹੇ ਤੇ ਕੋਈ, ਉਹ ਮਰਜ਼ੀ ਤੁਹਾਡੀ, ਪਰ ਇਹ ਜਿਹੜਾ ਰਾਹ ਹੈ ਮੈਨੂੰ ਇਹ ਢੰਗ ਐਸਾ ਵਧੀਆ ਲੱਗਦਾ ਜਿਹਦੇ ਨਾਲ ਸੰਗਤਾਂ ਛੇਤੀ ਮੰਨ ਲੈਂਦੀਆਂ ਅੰਮ੍ਰਿਤ ਛਕਣ ਵਾਸਤੇ। ਅੱਜ ਇੱਥੇ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤ ਸੰਚਾਰ ਹੋਇਆ, 6:30 ਸਮਾਪਤੀ ਹੋਈ ਹੈ, ਵਿੱਚੇ ਗੁਰਮੁਖ ਬੈਠੇ ਨੇ, 413 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਨੇ। ਬੋਲੇ ਬਹੁਤ, ਭਾਵੇਂ ਮੈਂ ਪੰਜਾਬ ਵਿੱਚ ਵੇਖਿਆ 1400 ਪ੍ਰਾਣੀ ਵੀ 1800 ਪ੍ਰਾਣੀ ਵੀ ਇੱਕ ਦਿਨ ਵਿੱਚ ਦੋ ਦੋ ਜਗ੍ਹਾ ਅੰਮ੍ਰਿਤ ਸੰਚਾਰ 3000 ਪ੍ਰਾਣੀ ਵੀ ਪਰ ਮਹਾਰਾਜ ਦੀ ਕਿਰਪਾ ਨਾਲ ਪਹਿਲੀ ਵਾਰੀ ਇਹ ਸਮਾਗਮ ਹੋਇਆ ਔਰ ਪਹਿਲੀ ਵਾਰੀ ਵੀ ਸਮਾਗਮ ਦੇ ਵਿੱਚ 413 ਪ੍ਰਾਣੀ ਇਹ ਬਹੁਤ ਵੱਡੀ ਪ੍ਰਾਪਤੀ ਪ੍ਰਬੰਧਕਾਂ ਦੇ ਪ੍ਰਬੰਧ ਦਾ ਜਿਹੜਾ ਇਹ ਕੀਤਾ ਇਹਨਾਂ ਨੇ ਇਹਦਾ ਫਲ ਮਹਾਰਾਜ ਨੇ ਇਹਨਾਂ ਦੀ ਝੋਲੀ ਚ ਪਾਇਆ ਇਹਨਾਂ ਦੀ ਮਿਹਨਤ ਦਾ ਫਲ ਗੁਰਮੁਖੋ ਕੋਈ ਜੁੜੇ ਤੇ ਸਹੀ ਜਿਵੇਂ ਮਰਜ਼ੀ ਜੁੜ ਜਾ ਕੋਈ ਸੁਣ ਕੇ ਕੋਈ ਪੜ੍ਹ ਕੇ ਆਓ ਜਰਾ ਬੋਲੋ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਸਭ ਕੁਝ ਤੁਹਾਡਾ ਉਹ ਗਰੀਬ ਹੈ ਫਿਰ ਜਿਹੜਾ ਗਰੀਬ ਹੁੰਦਾ ਉਹਨੂੰ ਸਤਿਗੁਰੂ ਨਵਾਜਦੇ ਨੇ ਇਹ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬਾਂ ਨੂੰ ਨਵਾਜਣ ਵਾਲੇ ਨਵਾਜਣਗੇ ਤੇ ਸਹੀ ਪਹਿਲਾਂ ਅਸੀਂ ਗਰੀਬ ਤੇ ਬਣ ਜਾਈਏ ਗਰੀਬੀ ਸਾਡੇ ਕੋਲ ਹੈ ਨੀ ਮਹਾਰਾਜ ਨਵਾਜੋ ਕਰ ਦਿਓ ਕਿਰਪਾ ਪਰ ਮਨੰਤ ਕਰਕੇ ਜਿਹੜੇ ਗਰੀਬ ਨੇ ਸਤਿਗੁਰੂ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਨੇ ਸਤਿਗੁਰੂ ਉਹਨਾਂ ਤੇ ਰਹਿਮਤਾਂ ਕਰਦੇ ਨੇ ਵਿਦਰ ਦੇ ਘਰ ਵਿੱਚ ਚਲੇ ਗਏ ਕ੍ਰਿਸ਼ਨ ਭਗਵਾਨ ਜੀ ਦੁਆਪਰ ਦੇ ਅਵਤਾਰ ਦੁਆਪਰ ਯੁੱਗ ਦੇ ਮਾਲਕ ਚਲੇ ਗਏ ਹੁਣ ਅੱਜ ਵੀ ਬੜੇ ਨੇ ਕ੍ਰਿਸ਼ਨ ਭਗਵਾਨ ਦੀ ਮੂਰਤੀ ਨੂੰ ਭੋਗ ਲਵਾਉਣ ਵਾਲੇ ਮਿਲਦਾ ਨਹੀਂ ਕੋਈ ਵਿਦਰ ਵਰਗਾ ਜਿਹੜਾ ਅਲੂਣਾ ਹੀ ਸਾਗ ਖਵਾਵੇ ਰਾਮ ਜੀ ਨੂੰ ਬਥੇਰੇ ਪ੍ਰਸ਼ਾਦੇ ਚੱਕੀ ਫਿਰਦੇ ਨੇ ਮਿਲਦਾ ਨੀ ਕੋਈ ਭੀਲਣੀ ਵਰਗਾ ਜਿਹੜਾ ਜੂਠੇ ਬੇਰ ਖਵਾਵੇ ਦੇਗਾ ਤੇ ਅਸੀਂ ਵੀ ਚੁੱਕੀ ਫਿਰਨੇ ਸਾਰੇ ਮਿਲਦਾ ਨੀ ਕੋਈ ਲਾਲੋ ਵਰਗਾ ਜਿਹੜਾ ਗੁਰੂ ਨਾਨਕ ਨੂੰ ਕੋਧਰੇ ਦਾ ਪ੍ਰਸ਼ਾਦਾ ਛਕਾਵੇ ਆਖੋ ਸਦਨਾ
ਵਾਹਿਗੁਰੂ
ਮਿਲਦਾ ਨੀ ਕੋਈ ਜਿਹੜਾ ਕੋਧਰੇ ਦਾ ਪ੍ਰਸ਼ਾਦਾ ਛਕਾਵੇ ਗੋਬਿੰਦ ਭਾਉ ਭਗਤ ਦਾ ਭੁੱਖਾ ਉਹ ਤੇ ਭੁੱਖਾ ਹੀ ਪਿਆਰ ਦਾ ਸਾਚ ਕਹੂੰ ਸੁਣ ਲਿਹੋ ਸਭੈ ਮਹਾਰਾਜ ਕਹਿੰਦੇ ਨੇ ਸੁਣ ਲਓ ਪਿਆਰਿਓ ਸਾਰੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਪੜੋ ਇਤਿਹਾਸ ਇੱਥੇ ਪਾਇਆ ਹੀ ਉਹਨਾਂ ਨੇ ਜਿਨ੍ਹਾਂ ਨੇ ਪ੍ਰੇਮ ਕੀਤਾ ਪ੍ਰੇਮ ਤੋਂ ਹੀਣੇ ਜਿਹੜੇ ਨੇ ਉਹ ਗੁਰੂ ਘਰ ਵਿੱਚੋਂ ਕੁਛ ਵੀ ਪ੍ਰਾਪਤ ਨਹੀਂ ਕਰ ਸਕੇ ਭਾਵੇਂ ਸਤਯੁਗ ਸੀ ਭਾਵੇਂ ਤ੍ਰੇਤਾ ਭਾਵੇਂ ਦੁਆਪਰ ਤੇ ਭਾਵੇਂ ਅੱਜ ਕੱਲ ਯੁਗ ਇੱਥੇ ਦਾਤਾ ਉਹੀ ਪ੍ਰਾਪਤ ਕਰਦੇ ਨੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਤੇ ਜਿਹੜਾ ਪ੍ਰੇਮ ਹੈ ਉਹ ਦੱਸਿਆ ਨਹੀਂ ਜਾ ਸਕਦਾ ਪ੍ਰੇਮ ਕਹੇ ਤੋਂ ਨਹੀਂ ਕੀਤਾ ਜਾਂਦਾ ਜਿਹੜਾ ਕਹਿੰਦਾ ਵੀ ਮੈਂ ਪ੍ਰੇਮ ਕਰਨਾ ਮੈਂ ਤੇ ਪ੍ਰੇਮ ਇਹਨਾਂ ਦਾ ਤੇ ਮੇਲ ਹੀ ਨਹੀਂ ਪ੍ਰੇਮ ਦਾ ਅਰਥ ਕੀ ਹੈ ਪਰੇ ਜਮਾਂ ਮੈਂ ਪ੍ਰੇਮ ਪਰੇ ਮੈਂ ਜਿਹਦੇ ਵਿੱਚ ਮੈਂ ਪਰੇ ਹੋ ਜੇ ਬਸ ਤੂੰ ਹੀ ਤੂੰ ਹੋਵੇਂ ਆਖੋ ਸਤਨਾਮ
ਵਾਹਿਗੁਰੂ
ਜੇ ਕੋਈ ਕਵੇ ਮੈਂ ਪ੍ਰੇਮ ਕਰਨਾ ਮੈਂ ਤੇ ਪ੍ਰੇਮ ਦਾ ਤੇ ਮੇਲ ਹੀ ਨਹੀਂ ਮੈਂ ਤੇ ਪਰੇ ਉੱਥੇ ਹੀ ਪ੍ਰੇਮ ਹੈ ਨਾ ਜਿੱਥੇ ਜਿਹਦੇ ਨਾਲ ਪ੍ਰੇਮ ਹੋਵੇ ਤੈਨੂੰ ਉਹੀ ਦਿਸੇ ਦੂਜਾ ਆਪਣਾ ਆਪ ਤੇ ਖਤਮ ਹੋ ਜਾਏ ਜਿਹਦਾ ਪ੍ਰੇਮ ਹੁੰਦਾ ਹੈ ਉਹ ਤੇ ਆਪਣੇ ਪਿਆਰੇ ਤੋਂ ਆਪਣੀ ਜਾਨ ਨਿਸ਼ਾਵਰ ਕਰ ਦਿੰਦਾ ਜਿਸ ਪਿਆਰੇ ਸੋਨੇ ਹੋ ਤਿਸ ਆਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ ਜਿਹਦੇ ਨਾਲ ਪ੍ਰੇਮ ਹੋਏਗਾ ਨਾ ਪ੍ਰੇਮ ਉਹਦੇ ਤੋਂ ਤੇ ਪਹਿਲਾਂ ਹੀ ਜਾਨ ਨਿਕਲ ਜਾਏਗੀ ਜੇ ਚਲੇ ਗਏ ਤੇ ਮੁੜ ਕੇ ਜਿਉਣਾ ਜਿਹੜਾ ਜੀਵਨ ਜਿਹੜਾ ਹੈ ਉਹ ਬਸ ਤਰਕਾਰ ਹੋ ਜਾਏਗਾ ਉਹ ਜੀਵਨ ਕਾਹਦਾ ਹੈ ਉਹਦੇ ਨਾਲ ਉੱਥੇ ਮਰ ਜਾਣਾ ਚੰਗਾ ਐਸਾ ਪਿਆਰ ਹੁੰਦਾ ਗੁਰੂ ਦੇ ਪਿਆਰਿਆਂ ਦਾ ਆਪਣਾ ਆਪ ਨਿਸ਼ਾਵਰ ਕਰ ਦੇਣ ਪਰ ਸਾਡੀ ਯਾਰੀ ਕਿਹੋ ਜੀ ਹੈ ਸਾਡਾ ਸਾਡਾ ਪ੍ਰੇਮ ਮਹਾਰਾਜ ਨਾਲ ਕਿਹੋ ਜਿਹਾ ਅਸੀਂ ਮਤਲਬ ਦੇ ਯਾਰ ਹਾਂ ਸਾਡੀਆਂ ਇੱਛਾ ਪੂਰੀਆਂ ਹੋ ਗਈਆਂ ਬਸ ਗੁਰੂ ਗੁਰੂ ਮਹਾਰਾਜ ਦੇ ਚਰਨਾਂ ਚ ਬੜੀਆਂ ਦਾਤਾਂ ਮਿਲੀਆਂ ਤੇ ਜੇ ਇੱਛਾ ਪੂਰੀ ਨਾ ਹੋਈ ਚਲੋ ਜੀ ਹੁਣ ਪੀਰ ਜੀ ਦੇ ਦੀਵਾ ਜਗਾਈਏ ਚਲੋ ਹੁਣ ਦੇਵੀਆਂ ਦੇ ਚਰਨਾਂ ਚ ਸਿਰ ਝੁਕਾਈਏ ਦੇਵੀ ਦੇਵਤਿਆਂ ਨੂੰ ਮੰਨਣਾ ਮਾੜੀ ਗੱਲ ਨਹੀਂ ਮੰਨਦੇ ਨੇ ਸਾਡੇ ਹਿੰਦੂ ਭਰਾ ਮੰਨਣ ਲੱਖ ਵਾਰੀ ਮੰਨਣ ਚੰਗਾ ਜੇ ਨਹੀਂ ਮੰਨਦੇ ਤੇ ਉਹਨਾਂ ਵਾਸਤੇ ਮਾੜੀ ਗੱਲ ਜੇ ਉਹ ਨਹੀਂ ਮੰਨਦੇ ਉਹਨਾਂ ਵਾਸਤੇ ਮਾੜੀ ਗੱਲ ਉਹ ਆਪਣੇ ਧਰਮ ਚ ਰਹਿਣ ਪੱਕੇ ਲੱਖ ਵਾਰੀ ਸੌ ਵਾਰੀ ਸਿਰ ਚੁਕਾਉਣ ਪਰ ਗੁਰਸਿੱਖ ਨੂੰ ਹੁਕਮ ਹੈ ਵੀ ਤੂੰ ਅਕਾਲ ਦਾ ਪੁਜਾਰੀ ਹੈ ਤੂੰ ਸ਼ਬਦ ਦਾ ਪੁਜਾਰੀ ਹੈ ਤੇਰਾ ਸਿਰ ਨਹੀਂ ਕਿਤੇ ਝੁਕਣਾ ਚਾਹੀਦਾ ਖੁਸ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਹਾਵਣ ਗੁਰ ਕੀ ਸੇਵਾ ਮਹਾਰਾਜ ਦਾ ਹੁਕਮ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨ ਮੰਨੈ ਮੜੀਆਂ ਮਸਾਣੀਆਂ ਨੂੰ ਭੁੱਲ ਕੇ ਵੀ ਗੁਰਸਿੱਖ ਦਾ ਸਿਰ ਨਹੀਂ ਝੁਕਦਾ ਨਹੀਂ ਮੰਨਦਾ ਕਦੇ ਵੀ ਕਦੇ ਨਹੀਂ ਮੰਨਦਾ ਗੁਰਸਿੱਖ ਅਕਾਲ ਦਾ ਪੁਜਾਰੀ ਹੈ ਗੁਰਸਿੱਖ ਸ਼ਬਦ ਦਾ ਪੁਜਾਰੀ ਹੈ ਮਹਾਰਾਜ ਨੇ ਸਾਨੂੰ ਸ਼ਬਦ ਦੇ ਪੁਜਾਰੀ ਬਣਾਇਆ ਅਕਾਲ ਦੇ ਪੁਜਾਰੀ ਬਣਾਇਆ ਲਓ ਜੀ ਇੱਥੋਂ ਖੈਰ ਨਹੀਂ ਪਈ ਤੇ ਹੁਣ ਉੱਥੇ ਚੱਲੀਏ ਇੱਥੇ ਦਾਤ ਨਹੀਂ ਮਿਲੀ ਤੇ ਹੁਣ ਉੱਥੇ ਚੱਲੀਏ ਪਰ ਜੋ ਕੂਕਰ ਦਰ ਦਰ ਫਿਰੇ ਦੁਰ ਦੁਰ ਕਹੇ ਸਭ ਕੋਏ ਏਕ ਦਰ ਕਾ ਹੋਏ ਰਹੇ ਦੁਰ ਦੁਰ ਕਹੇ ਨਾ ਕੋਏ ਉਹ ਸਾਧ ਸੰਗਤ ਜਿਹੜੇ ਬਹੁਤੇ ਘਰਾਂ ਦਾ ਪ੍ਰਾਹੁਣਾ ਹੋਵੇ ਨਾ ਉਹ ਭੁੱਖਾ ਹੀ ਰਹਿ ਜਾਂਦਾ ਆਖੋ ਸਤਨਾਮ ਆਖੋ ਸਤਨਾਮ ਜਿਹੜਾ ਬਹੁਤੇ ਘਰਾਂ ਦਾ ਪ੍ਰਾਹੁਣਾ ਹੁੰਦਾ ਉਹ ਭੁੱਖਾ ਹੀ ਰਹਿ ਜਾਂਦਾ ਇੱਕ ਤੇ ਟੇਕ ਰੱਖੋ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਇੱਕ ਤੇ ਟੇਕ ਇੱਕ ਤੇ ਵਿਸ਼ਵਾਸ ਇੱਕ ਤੇ ਭਰੋਸਾ ਦਰ ਦਰ ਤੇ ਨਹੀਂ ਦੋ ਬੇੜੀਆਂ ਦੇ ਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਦਾ ਕੋਈ ਇੱਕ ਬੇੜੀ ਤੇ ਇੱਕ ਪੈਰ ਦੂਜੀ ਬੇੜੀ ਤੇ ਦੂਜਾ ਤੇ ਆ ਕੇ ਹੁਣ ਬੰਨੇ ਲੱਗ ਜਾ ਕਿਵੇਂ ਲੱਗੇਗਾ ਇੱਕ ਬੇੜੀ ਤੇ ਪੈਰ ਰੱਖਾਂਗੇ ਆਨੰਦ ਫੇਰ ਆਉਂਦਾ ਗੁਰੂ ਦਾ ਸਿੱਖ ਮਰ ਭਾਵੇਂ ਜਾਏ ਉਹ ਥਾਂ ਥਾਂ ਤੇ ਸਿਰ ਨਹੀਂ ਝੁਕਾਉਂਦਾ ਗੜ ਸ਼ੰਕਰ ਦੀ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਸਿੱਖ ਰਹਿੰਦਾ ਜਿਹਦਾ ਨਾਮ ਸੀ ਭਾਈ ਤਿਲਕੂ ਇਤਿਹਾਸ ਚ ਉਹਦਾ ਨਾਂ ਆਇਆ ਉਹ ਭਾਈ ਤਿਲਕੂ ਬੜੀ ਬਾਣੀ ਪੜਨ ਵਾਲਾ ਨਿਤਨੇਮ ਕਰਨ ਵਾਲਾ ਸਿਮਰਨ ਕਰਨ ਵਾਲਾ ਗੁਰਸਿੱਖ ਬਹੁਤ ਉੱਚਾ ਸੁੱਚਾ ਜੀਵਨ ਸੀ ਉਹਦਾ ਕਿਹੋ ਜਿਹਾ ਜੀਵਨ ਸੀ ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾ ਕੋ ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ ਸ਼ਬਦ ਵਿਵੇਕ ਇਕ ਟੇਕ ਜਾ ਕੇ ਮਨ ਵਸੈ ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ ਇਹੋ ਜਿਹਾ ਜੀਵਨ ਸੀ ਕਿਹੋ ਜਿਹਾ ਰੋਜ਼ ਸੰਗਤਾਂ ਦੇ ਦਰਸ਼ਨ ਕਰਦਾ ਹੈ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਰੋਜ਼ ਸੰਗਤਾਂ ਦੇ ਦਰਸ਼ਨ ਕਰਦਾ ਨਾ ਰੰਗ ਭਾਵੇਂ ਉਹਦਾ ਕਾਲਾ ਹੀ ਹੋਵੇ ਉਹ ਦਰਸ਼ਨੀ ਗੁਰਸਿੱਖ ਬਣ ਜਾਂਦਾ ਆਖੋ ਸਤਨਾਮ
ਵਾਹਿਗੁਰੂ
ਦਰਸ਼ਨੀ ਗੁਰਸਿੱਖ ਮਹਾਰਾਜ ਕਹਿੰਦੇ ਨੇ ਜਿਹੜਾ ਰਹਿਤ ਮਰਿਆਦਾ ਵਿੱਚ ਚੱਲਦਾ ਰਹਿਣਾ ਹੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚੇਰਾ ਰਹਿਤ ਬਿਨਾ ਨਾ ਸਿੱਖ ਕਹਾਵੇ ਰਹਿਤ ਬਿਨਾ ਦਰ ਚੋਟਾਂ ਖਾਵੇ ਜਿਹੜਾ ਰਹਿਤ ਮਰਿਆਦਾ ਰੱਖਦਾ ਹੈ ਜਿਹੜਾ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਦਾ ਹੈ ਜਿਹੜਾ ਮੇਰੇ ਹੁਕਮ ਵਿੱਚ ਚੱਲਦਾ ਹੈ ਖਾਲਸਾ ਮੇਰੋ ਰੂਪ ਹੈ ਖਾਸ ਮਹਾਰਾਜ ਉਹਨੂੰ ਆਪਣਾ ਖਾਸ ਰੂਪ ਦੇ ਦਿੰਦੇ ਨੇ ਉਹਦੇ ਦਰਸ਼ਨਾਂ ਵਿੱਚ ਖਿੱਚ ਪੈਦਾ ਹੋ ਜਾਂਦੀ ਉਹਦੇ ਬੋਲਣ ਵਿੱਚ ਕਸ਼ਿਸ਼ ਬਣਾ ਦਿੰਦਾ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਮਹਾਰਾਜ ਫਿਰ ਉਹ ਜਿਹੜੀ ਖਿੱਚ ਹੈ ਜਿਹੜੀ ਸਾਡੇ ਸਤਿਗੁਰਾਂ ਵਿੱਚ ਖਿੱਚ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਖਿੱਚ ਸੀ ਜਿਹੜਾ ਦਰਸ਼ਨ ਕਰਦਾ ਸੀ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਸੁਰਤ ਮੈਂ ਨਾ ਸੁਰਤ ਉਹ ਧਿਆਨ ਮੈਂ ਨਾ ਧਿਆਨ ਰਹਿਓ ਗਿਆਨ ਮੈਂ ਨਾ ਗਿਆਨ ਰਹਿਓ ਗਤ ਮੈਂ ਨਾ ਗਤ ਹੈ ਜਿਹੜਾ ਮਰਦ ਦਰਸ਼ਨ ਕਰਦਾ ਸੀ ਉਹ ਸੁੱਧ ਬੁੱਧ ਭੁੱਲ ਜਾਂਦਾ ਸੀ ਤੇ ਜਿਹੜਾ ਉਹਦੇ ਹੁਕਮ ਵਿੱਚ ਚੱਲਦਾ ਨਾ
ਜਿਹੜਾ ਬਾਜਾਂ ਵਾਲੇ ਸਤਿਗੁਰਾਂ ਦੇ ਕਹੇ ਮੁਤਾਬਕ ਆਪਣਾ ਜੀਵਨ ਢਾਲ ਲੈਂਦਾ ਤੇ ਮਹਾਰਾਜ ਆਪਣਾ ਜਿਹੜਾ ਰੂਪ ਹੈ ਉਹ ਆਪਣੇ ਖਾਲਸੇ ਨੂੰ ਦੇ ਦਿੰਦੇ ਨੇ, ਫਿਰ ਉਹੀ ਖਿੱਚ ਉਹਦੀ ਬਣ ਜਾਂਦੀ ਹੈ। ਅਖੋ ਸਤਨਾਮ,
ਵਾਹਿਗੁਰੂ,
ਉਹੀ ਕਸ਼ਿਸ਼, ਉਹੀ ਰੂਪ ਮਹਾਰਾਜ ਉਹਨੂੰ ਬਖਸ਼ ਦਿੰਦੇ ਨੇ ਆਪਣੇ ਪਿਆਰੇ ਨੂੰ। ਪਰ ਕਿਹਨੂੰ? ਜਿਹਦੇ ਵਿੱਚ ਜਿਹੜਾ ਰੋਜ਼ ਮਹਾਰਾਜ ਦੇ ਦਰਸ਼ਨ ਕਰਦਾ, ਸੰਗਤਾਂ ਦੇ ਦਰਸ਼ਨ ਕਰਦਾ, ਜਿਹੜਾ ਜਿਹਦਾ ਮਨ ਸਾਫ ਹੈ, ਬੇਈਮਾਨੀਆਂ ਨਹੀਂ, ਠੱਗੀਆਂ ਨਹੀਂ, ਵਿਸ਼ੇ ਵਿਕਾਰ ਨਹੀਂ, ਚੰਚਲਤਾਈਆਂ ਨਹੀਂ, ਜਿਹਦਾ ਮਨ ਨਿਰਮਲ ਹੈ, ਮਹਾਰਾਜ ਫਿਰ ਉਹਦੇ ਉੱਤੇ ਬਖਸ਼ਿਸ਼ ਕਰ ਦਿੰਦੇ ਨੇ, ਰਹਿਮਤ ਕਰ ਦਿੰਦੇ ਨੇ। ਰੰਗ ਭਾਵੇਂ ਕਾਲਾ ਹੀ ਹੋਵੇ, ਜਿਹੜਾ ਰੋਜ਼ ਸੰਗਤ ਦੇ ਦਰਸ਼ਨ ਕਰਦਾ ਹੈ, ਭਾਈ ਸਾਹਿਬ ਕਹਿੰਦੇ ਨੇ ਉਹ ਦਰਸ਼ਨੀ ਗੁਰਸਿੱਖ ਬਣ ਜਾਂਦਾ, ਦਰਸ਼ਨੀ ਗੁਰਸਿੱਖ। ਤੇ ਭਾਈ ਤਿਲਕੂ ਉਹ ਦਰਸ਼ਨੀ ਗੁਰਸਿੱਖ ਸੀ, ਰੋਜ਼ ਸਵੇਰੇ ਉੱਠ ਪੈਣਾ, ਇਸ਼ਨਾਨ ਕਰਨਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਸਾਰੀ ਸਾਰੀ ਰਾਤ ਜਾਗਦਾ, ਭਿੰਨੀ ਰਹਿਣੜੀਏ ਚਮਕਣ ਤਾਰੇ ਜਾਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ। ਮੈਂ ਮਹਾਂਪੁਰਸ਼ਾਂ ਕੋਲੋਂ ਸੁਣਿਆ, ਕਹਿੰਦੇ ਹੁੰਦੇ ਸੀ ਉਹ ਗੱਲ ਸੁਣੋ, ਜੇ ਫਕੀਰਾਂ ਨੇ ਰਾਹ ਤੇ ਤੁਰਨਾ ਨਾ, ਜੇ ਘਰ ਬਾਰ ਛੱਡਣਾ ਤੇ ਤਾਰਿਆਂ ਨਾਲ ਯਾਰੀ ਪਾਉਣੀ ਪੈਣੀ ਆ। ਖੁਸ਼ ਸਤਨਾਮ, ਮਨਜ਼ੂਰ ਇਹ ਰਾਹ ਤੇ ਚੱਲਣਾ, ਮਨਜ਼ੂਰ ਹੈ ਕਿਤੇ? ਵੇਖਣ ਵਾਲਿਆਂ ਨੂੰ ਸੌਖਾ ਲੱਗਦਾ, ਕਹਿੰਦੇ ਬਾਬੇ ਤੇ ਬਦਾਮ ਹੀ ਬੜੇ ਖਾਂਦੇ। ਮੈਂ ਵੇਖਿਆ ਕਈ ਵਾਰੀ ਇਹ ਬਾਬਿਆਂ ਨੂੰ ਮੌਜਾਂ ਨੇ, ਬਾਬੇ ਕੜਾਹ ਖਾਂਦੇ ਨੇ ਜੀ, ਬਦਾਮ ਖਾਂਦੇ। ਮੈਂ ਕਈ ਵਾਰੀ ਕਹਿੰਦਾ ਹੁੰਦਾ ਉਹ ਤੁਹਾਡੀਆਂ ਪਲੇਟਾਂ ਭਰੀਆਂ ਦੀਆਂ ਭਰੀਆਂ ਹੀ ਰਹਿ ਜਾਂਦੀਆਂ, ਵੇਖਿਆ ਕਿਤੇ ਵੀ ਉਹਦੇ ਵਿੱਚੋਂ ਇੱਕ ਘੱਟ ਗਿਆ ਹੋਵੇ? ਨਾ ਹੀ ਬਦਨਾਮ ਹੈ। ਆਖੋ ਸਤਨਾਮ। ਕਹਿਣਗੇ ਜਿਹੜੇ ਇਹ ਮੌਜਾਂ ਲੱਗੀਆਂ ਰਹਿੰਦੀਆਂ, ਜਿਹੜੇ ਚੋਲੇ ਪਾ ਲੈਂਦੇ ਨੇ ਜਾਂ ਚਲੋ ਬਾਣਾ ਪਾ ਲਿਆ, ਇਹਨਾਂ ਨੂੰ ਤੇ ਬੜੀਆਂ ਮੌਜਾਂ। ਵੇਖਣ ਵਾਲਿਆਂ ਨੂੰ ਸੌਖਾ ਲੱਗਦਾ, ਜਦੋਂ ਇਸ ਰਾਹ ਤੇ ਚੱਲਾਂਗੇ ਪਤਾ ਫੇਰ ਲੱਗੇਗਾ। ਫਕੀਰਾ ਫਕੀਰੀ ਦੂਰ ਹੈ ਜਿਤਨੀ ਉੱਚੀ ਖੰਜੂਰ ਹੈ, ਚੜ ਗਿਆ ਤੋ ਖਾਏਗਾ ਅਮਰ ਫਲ, ਡਿੱਗ ਗਿਆ ਤੋ ਚੱਕਣਾ ਚੂਰ ਹੈ। ਸ਼ਰਾਬੀ ਡਿੱਗਦਾ ਉੱਠ ਪੈਂਦਾ, ਸ਼ਰਾਬੀ ਡਿੱਗਦਾ ਉੱਠ ਪੈਂਦਾ, ਜਦੋਂ ਕੋਈ ਫਕੀਰ ਡਿੱਗਦਾ ਉਹ ਉੱਠ ਨਹੀਂ ਸਕਦਾ। ਆਖੋ ਸਤਨਾਮ। ਜਦੋਂ ਕੋਈ ਰੱਬ ਦਾ ਪਿਆਰਾ ਡਿੱਗ ਪਏ ਉਹ ਉੱਠ ਨਹੀਂ ਸਕਦਾ, ਕਹਿੰਦੇ ਜੇ ਤੇ ਤੂੰ ਚੜ੍ਹਦਾ ਚੜ੍ਹਦਾ ਚੜ੍ਹ ਗਿਆ ਉਹ ਉੱਚੇ ਮਰਤਬੇ ਤੱਕ ਪਹੁੰਚ ਗਿਆ, ਫਿਰ ਤੇ ਅਮਰ ਪਦ ਦੀ ਪ੍ਰਾਪਤੀ, ਅਮਰ ਪਦਵੀ ਪ੍ਰਾਪਤ ਕਰ ਲਏਗਾ। ਤੇ ਜੇ ਡਿੱਗ ਪਿਆ ਫਿਰ ਰਹਿਣਾ ਕੱਖ ਨਹੀਂ, ਡਿੱਗ ਪਿਆ ਨਾ ਫਿਰ ਰਹਿਣਾ ਕੱਖ ਨਹੀਂ। ਧਿਆਨ ਦਿਓ, ਕਹਿੰਦੇ ਉਹ ਜੇ ਫਕੀਰਾਂ ਵਾਲੇ ਰਾਹ ਤੇ ਤੁਰਨਾ ਹੈ ਤੇ ਤਾਰਿਆਂ ਨਾਲ ਯਾਰੀ ਪਾਉਣੀ ਪੈਣੀ ਹੈ, ਜਿੰਨਾ ਚਿਰ ਤਾਰੇ ਰਹਿਣਗੇ ਉਹਨਾਂ ਚਿਰ ਤੇਰੀ ਅੱਖ ਵੀ ਖੁੱਲੀ ਰਹੇ। ਅੱਖ ਵੀ ਲੋਕ ਸੌਂਦੇ ਨੇ ਰਾਤ ਨੂੰ, ਉਹ ਕਹਿੰਦੇ ਫਿਰ ਸਾਰੀ ਸਾਰੀ ਰਾਤ ਕਮਾਲ ਹੈ। ਪਿੰਨੀ ਰਹਿਣ ਅੜੀਏ ਚਮਕਣ ਤਾਰੇ, ਲੋ ਭਾਈ ਤਿਲਕੂ ਵੀ ਸਾਰੀ ਸਾਰੀ ਰਾਤ ਪਿੰਨੀ ਰਹਿਣ ਦੇ ਚਮਕਦੇ ਤਾਰੇ, ਰਾਤ ਦੇ ਤਾਰੇ ਚਮਕਦੇ ਨੇ ਜਾਗਦੇ ਪਿਆਰੇ ਰੱਬ ਦੇ। ਚਲੋ ਇਹਨੂੰ ਸਿੱਧਾ ਲੈ ਲਓ, ਜਾਗਦੇ ਨੇ ਕੌਣ? ਜਾਂ ਕੋਈ, ਜਾਂ ਫਿਰ ਜਾਗਦਾ ਚੰਦ ਅਸਮਾਨੀ ਦਾਤਾ ਖੂਬਸੂਰਤੀ ਦਾ, ਇੱਕ ਹੋਰ ਜਾਗਦੇ ਨੇ ਕੌਣ? ਜਾਂ ਕੋਈ ਜਾਗਦਾ ਪੁਰਾਣਾ ਰੋਗੀ ਫਲ ਭੋਗੇ ਕਰਮਾਂ ਦੇ। ਹਸਪੀਟਲਾਂ ਚਲੇ ਜਾਓ, ਬੜੇ ਲੋਕ ਜਾਗਦੇ, ਉਹ ਵੀ ਜਾਗਦੇ ਹੀ ਨੇ। ਹੁਣ ਜਾਗਦੇ ਦੇ ਡਰਾਈਵਰ ਵੀ ਹੈਗੇ ਸੜਕਾਂ ਦੇ, ਟਰੱਕਾਂ ਵਾਲੇ, ਉਹ ਵੀ ਜਾਗਦੇ ਨੇ, ਹੁਣ ਜਾਗਦੇ ਨੇ, ਠੀਕ ਹੈ ਉਹ ਵੀ ਜਾਗਣਾ। ਮਾਇਆ ਵਾਸਤੇ, ਆਪਣੇ ਪਰਿਵਾਰ ਵਾਸਤੇ, ਢਿੱਡ ਵਾਸਤੇ ਜਾਗਣਾ ਪੈਂਦਾ, ਮਿਹਨਤ ਕਰਨੀ ਪੈਂਦੀ। ਜਾਂ ਕੋਈ ਜਾਗਦਾ ਪੁਰਾਣਾ ਰੋਗੀ ਫਲ ਭੋਗੇ ਕਰਮਾਂ ਦੇ, ਜਾਂ ਕੋਈ ਜਾਗਦਾ ਚੋਰ ਲੁਟੇਰਾ ਓਟ ਪਰਛਾਵਿਆਂ ਦੀ, ਜਾਂ ਕੋਈ ਜਾਗਦਾ ਪ੍ਰੇਮ ਬਾਜੀ ਹਾਰਿਆ ਸੱਲ ਸਹਿੰਦਾ ਵਿਰਹੋਂ ਦੇ, ਬਸ ਇੱਕ ਜਾਗਣਾ ਪ੍ਰਵਾਨ ਹੈ, ਉਹ ਕਿਹੜਾ? ਜਾਂ ਕੋਈ ਜਾਗਦੇ ਨੇ ਅੱਲਾ ਦੇ ਪਿਆਰੇ, ਜਾਗਦੀ ਤੇ ਬੜੀ ਦੁਨੀਆ ਪਰ ਇੱਕੋ ਉਹ ਨੇ ਜਿਹਨਾਂ ਦਾ ਜਾਗਣਾ ਪ੍ਰਵਾਨ, ਜਿਨ੍ਹਾਂ ਦੀ ਲੱਗੀ ਨਾਲ ਰੱਬ
ਆਹ
ਵੇਲਾ ਸੱਚ ਨਾਮ ਵਡਿਆਈ ਵਿਚਾਰ, ਪਹਿਲੇ ਪਹਿਰੇ ਹਰ ਕੋਈ ਜਾਗੇ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ
ਜੋਗੀ
ਜੋਗੀ। ਸਾਧ ਸੰਗਤ ਦੁਨੀਆ ਹੀ ਜਾਗਦੀ, ਪਹਿਲੇ ਪਹਿਰੇ ਨੌ ਤੋਂ ਬਾਰਾਂ ਵਕਾਰੀ ਬੰਦੇ, ਬਾਰਾਂ ਤੋਂ ਤਿੰਨ ਕਹਿ ਲਓ, ਚਲੋ ਬਾਰਾਂ ਤੋਂ ਤਿੰਨ ਚੋਰ ਤੇ ਤਿੰਨ ਤੋਂ ਛੇ ਅੰਮ੍ਰਿਤ ਵੇਲਾ ਰੱਬ ਦੇ ਪਿਆਰੇ। ਆਖੋ ਸਤਨਾਮ। ਹੁਣ ਸਾਰੀ ਸਾਰੀ ਰਾਤ ਜਾਗਦਾ ਹੈ ਭਾਈ, ਤਿਲਕੂ ਚੌਂਕੜਾ ਮਾਰ ਕੇ ਬੈਠਾ ਰਹਿੰਦਾ, ਇੱਕ ਸਾਹਿਬ ਤੇ ਟੇਕ ਹੈ ਬਸ, ਹੋਰ ਨੀ ਕਿਸੇ ਦੀ। ਗੁਰੂ ਅਰਜਨ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਹੋਰ ਕਿਸੇ ਦੇ ਕਦੇ ਦਰਸ਼ਨ ਕੀਤੇ ਨੀ, ਨਾ ਕਰਨ ਦੀ ਇੱਛਾ। ਇੱਥੇ ਇੱਕ ਆਇਆ ਜੋਗੀ, ਕੰਨ ਪਾਟਾ ਜੋਗੀ, ਉਹਨੇ ਚਾਰ ਕੁ ਦਿਨ ਬਹਿ ਕੇ ਨਾ ਉਹਦੇ ਚ ਮੱਠ ਚ ਬਾਹਰ ਆ ਗਿਆ। ਆਪਣੇ ਚਾਚੜਿਆਂ ਨੂੰ ਕਹਿੰਦਾ, ਚੇਲਿਆਂ ਨੂੰ, ਜਾਓ ਚੇਲਿਓ ਬਈ ਇੰਜ ਕਰੋ, ਸਾਰੇ ਗੜ ਸ਼ੰਕਰ ਵਿੱਚ ਢੰਡੋਰਾ ਫੇਰ ਦਿਓ, ਕਹਿ ਦਿਓ ਵੀ ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ 2 ਸਾਲਾਂ ਵਾਸਤੇ ਸਵਰਗ ਮਿਲੇਗਾ। ਸਿੱਧੀਆਂ ਸਵਰਗ ਦੀਆਂ ਟਿਕਟਾਂ, ਆਖੋ ਸਤਨਾਮ। ਲਓ ਬਈ ਸਿੱਧੀਆਂ ਹੀ ਟਿਕਟਾਂ, ਕਈ ਇੱਥੇ ਵੀ ਦਿੰਦੇ ਨੇ, ਕਹਿੰਦੇ ਗੁਰੂ ਨਾਨਕ ਦੇ ਸਿੱਧੇ ਹੀ ਦਰਸ਼ਨ ਕਰਾ ਦੇਵਾਂਗੇ, ਗੁਰੂ ਗੋਬਿੰਦ ਸਿੰਘ ਸਿੱਧੇ ਹੀ ਮਿਲ ਪੈਣਗੇ। ਮਹਾਰਾਜ ਨੂੰ ਇਹ ਜੁਗਤੀ ਆਈ ਹੋਈ ਨਹੀਂ, ਆਖੋ ਸਤਨਾਮ। ਮਹਾਰਾਜ ਨੂੰ ਜੁਗਤੀ ਆਈ ਹੋਈ ਨਹੀਂ, ਨਾ ਜੇ ਸਿਰ ਤੇ ਹੱਥ ਰੱਖ ਕੇ ਹੀ ਰੱਬ ਮਿਲਦਾ। ਫਿਰ ਗੁਰੂ ਤੇਗ ਬਹਾਦਰ ਮਾਂ ਨੂੰ 26 ਸਾਲ ਉਹ ਭੋਰੇ ਚ ਬਹਿਣ ਦੀ ਕੀ ਲੋੜ ਪਈ, ਆਖੋ ਸਤਨਾਮ। ਜੇ ਐਂਜੀ ਰੱਬ ਦੀ ਖੁਸ਼ੀ ਮਿਲ ਜਾਂਦੀ, 4 ਲਾਲ ਵਾਰਨ ਦੀ ਮਹਾਰਾਜ ਨੂੰ ਕਿਆ ਲੋੜ ਪਈ ਸੀ, ਸਿਰ ਤੇ ਹੱਥ ਰੱਖੀ ਰੱਬ, ਉੱਤੇ ਮਿਹਨਤ ਕਰਨੀ ਪੈਣੀ ਹੈ, ਘਾਲਣਾ ਘਾਲਣੀ ਪੈਣੀ। ਉਹ ਮਿਹਨਤ ਤੋਂ ਬਿਨਾਂ ਤੇ ਇੱਕ ਗੱਡੀ ਨੀ ਕੋਈ ਖਰੀਦ ਸਕਦਾ, ਮਿਹਨਤ ਤੋਂ ਬਿਨਾਂ ਤੇ ਇੱਥੋਂ ਘਰ ਨਹੀਂ ਬਣਨਾ ਤੇਰਾ, ਮਿਹਨਤ ਤੋਂ ਬਿਨਾਂ ਤੇ ਕੁਛ ਵੀ ਨਹੀਂ ਬਣਦਾ, ਤੇ ਰੱਬ ਮਿਹਨਤ ਤੋਂ ਬਿਨਾਂ ਹੀ ਮਿਲ ਪਏਗਾ। ਬੜੀ ਘਾਲਣਾ ਘਾਲਣੀ ਪੈਂਦੀ। ਹਰ ਕੋਈ ਕਹਿੰਦਾ ਵੀ 5 ਰੁਪਈਏ ਦੇ ਕੇ ਹੀ ਰੱਬ ਮਿਲ ਜਾਏ, 10 ਰੁਪਈਏ ਦੇ ਕੇ ਹੀ ਰੱਬ ਮਿਲ ਜਾਏ, ਇੰਜ ਮਿਲ ਜਾਏਗਾ ਰੱਬ ਕਿਤੇ? ਤੇ ਉਹ ਰੱਬ ਦੇ ਜਿਹੜੇ ਠੇਕੇਦਾਰ ਬਣੇ ਹੋਏ ਨੇ, ਨਹੀਂ ਜੁਗਤੀ ਰੱਬ ਦੇ ਪਿਆਰੇ ਸਾਧੂ ਮਹਾਤਮਾ ਦੱਸ ਸਕਦੇ ਨੇ ਵੀ ਲੈ ਭਰਾਵਾ ਇੰਜ ਚੱਲ। ਉਹ ਵੀ ਖੁਦ ਜਿਹੜੇ ਚੱਲੇ ਹੋਏ ਹੋ, ਜਿਹੜੇ ਖੁਦ ਚੱਲੇ ਨੇ ਉਸ ਰਾਹ ਦੇ ਉੱਤੇ, ਜਿਹਨਾਂ ਨੂੰ ਪਤਾ ਹੈ, ਉਹ ਰਾਹ ਦੱਸ ਦੇਣਗੇ, ਤਰੀਕਾ ਦੱਸ ਦੇਣਗੇ, ਪਰ ਚੱਲਣਾ ਤੇ ਤੈਨੂੰ ਖੁਦ ਪੈਣਾ, ਮਿਹਨਤ ਤੇ ਖੁਦ ਕਰਨੀ ਪੈਣੀ, ਘਾਲਣਾ ਤੇ ਘਾਲਣੀ ਪੈਣੀ। ਇਤਿਹਾਸ ਪੜ੍ਹੋ, ਮਿਹਨਤ ਤੋਂ ਬਿਨਾਂ ਕਿਸੇ ਨੂੰ ਵੀ ਕੁਛ ਪ੍ਰਾਪਤ ਨਹੀਂ ਹੋਇਆ। ਜੇ ਮਿਹਨਤ ਦੀ ਲੋੜ ਭਗਤ ਕਬੀਰ ਜੀ ਨੂੰ ਹੈ, ਜੇ ਮਿਹਨਤ ਦੀ ਲੋੜ ਭਗਤ ਰਵਿਦਾਸ ਜੀ ਨੂੰ ਹੈ, ਜੇ ਮਿਹਨਤ ਕਰਨ ਦੀ ਲੋੜ ਧੰਨੇ ਨੂੰ ਹੈ, ਜੇ ਮਿਹਨਤ ਕਰਨ ਦੀ ਲੋੜ ਭਗਤ ਸੈਣ ਜੀ ਨੂੰ ਹੈ, ਤੇ ਕੀ ਸਾਨੂੰ ਮਿਹਨਤ ਕਰਨ ਦੀ ਲੋੜ ਨਹੀਂ? ਜੇ ਏਡੇ ਏਡੇ ਭਗਤਾਂ ਨੂੰ ਮਿਹਨਤ ਕਰਨੀ ਪਈ, ਸਾਨੂੰ ਮਿਹਨਤ ਨਹੀਂ ਕਰਨੀ ਪਏਗੀ? ਸਿਰ ਤੇ ਹੱਥ ਰੱਖ ਕੇ ਰੱਬ ਮਿਲ ਜਾਏਗਾ? ਨਹੀਂ ਭਾਈ, ਸਾਨੂੰ ਵੀ ਮਿਹਨਤ ਕਰਨੀ ਪੈਣੀ। ਪਹਿਲਾਂ ਗੁਰੂ ਵਾਲੇ ਬਣਨਾ ਪੈਣਾ, 5 ਪਿਆਰੇ ਮਰਿਆਦਾ ਦੱਸਣਗੇ, ਰਹਿਤ ਮਰਿਆਦਾ ਤੇ ਚੱਲਣਾ ਪੈਣਾ, ਫਿਰ ਹੌਲੀ 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 ਬਖਸ਼ਿਸ਼ ਹੋਏਗੀ, ਕਿਰਪਾ ਹੋਏਗੀ। ਹੁਣ ਭਾਈ ਤਿਲਕੂ ਸਾਰੇ ਸ਼ਹਿਰ ਚ ਢੰਡੋਰਾ ਪਨਵਾ ਤਾ, ਜਿਹੜਾ ਆਏਗਾ ਦਰਸ਼ਨ ਕਰੇਗਾ 2 ਸਾਲਾਂ ਵਾਸਤੇ ਸਵਰਗ ਮਿਲੇਗਾ। ਬਸ ਚੱਲ ਪਏ ਲੋਕ ਲੈਣਾ ਬੰਨ ਲਈਆਂ, ਡਾਰਾਂ ਬੰਨ ਬੰਨ ਕੇ ਲੋਕ ਆ ਰਹੇ ਨੇ, ਦਰਸ਼ਨ ਕਰ ਕਰਕੇ ਜਾ ਰਹੇ ਨੇ, 2 ਸਾਲ ਵਾਸਤੇ ਸਵਰਗ ਮਿਲੇਗਾ। ਹੁਣ ਪਤਾ ਨੀ ਕਿਸੇ ਨੂੰ ਸਵਰਗ ਮਿਲਣਾ ਕਿ ਨਹੀਂ ਮਿਲਣਾ, ਬਾਬੇ ਕੋਲ ਢੇਰ ਲੱਗ ਗਿਆ, ਆਖੋ ਸਤਨਾਮ। ਹੁਣ ਉਹ ਜੋਗੀ ਕੋਲ ਢੇਰ ਲੱਗ ਗਿਆ, ਹੋਰ ਪਤਾ ਨੀ ਕਿਸੇ ਨੂੰ ਸਵਰਗ ਮਿਲਣਾ ਕਿ ਨਹੀਂ ਮਿਲਣਾ, ਟਿਕਟਾਂ ਸਿੱਧੀਆਂ ਹੀ ਦੇਈ ਜਾਂਦਾ, ਟਿਕਟਾਂ ਸਿੱਧੀਆਂ ਹੀ। ਚਲੋ ਜੀ, ਗੱਲ ਨਿਬੜੀ, ਸਾਰੇ ਲੋਕ ਆਪੋ ਆਪਣੇ ਆ ਕੇ ਚਲੇ ਗਏ, ਦਰਸ਼ਨ ਕਰ ਕਰਕੇ ਆਪੋ ਆਪਣੇ ਮਨ ਵਿੱਚ, ਲਓ ਜੀ 2 ਸਾਲ ਬਾਅਦ ਤੇ ਸਾਨੂੰ ਸਵਰਗ ਮਿਲ ਜਾਣਾ, ਕਿਹੜਾ ਕਿਸੇ ਨੇ ਵੇਖਿਆ ਸਵਰਗ ਨਹੀਂ ਵੇਖਿਆ, ਬਸ ਆਪੋ ਆਪਣੇ ਮਨ ਦੀ ਜੋ ਸਾਰੇ ਭਾਵਨਾ ਪੂਰੀ ਕਰ ਗਏ। ਹਰ ਕੋਈ ਆਇਆ, ਇੱਕ ਦਿਨ ਕਹਿੰਦਾ ਕੋਈ ਰਹਿ ਤੇ ਨਹੀਂ ਗਿਆ, ਕਹਿੰਦੇ ਜੀ ਇੱਕ ਨਹੀਂ ਆਇਆ, ਕੌਣ? ਤਿਲਕੂ ਨਾਂ ਦਾ ਗੁਰਸੇ, ਗੁਰੂ ਅਰਜਨ ਦੇ ਮਰਦ ਚਰਨਾਂ ਦਾ ਭੌਰਾ, ਕੱਲਾ ਉਹ ਨਹੀਂ ਆਇਆ, ਬਾਕੀ ਸਾਰੇ ਹੀ ਆ ਗਏ। ਉਹਨੂੰ ਆਖੋ ਆਵੇ, ਉਹ ਕਹਿੰਦਾ ਮੈਂ ਜਾਣਾ ਹੀ ਨਹੀਂ। ਕਹਿੰਦੇ ਇੰਜ ਕਹੋ, ਹੋਰਾਂ ਨੂੰ 2 ਸਾਲ ਵਾਸਤੇ ਸਵਰਗ ਮਿਲਦਾ ਹੈ, ਤੈਨੂੰ 4 ਸਾਲ ਵਾਸਤੇ ਸਵਰਗ ਦੇ ਦਿਆਂਗੇ, ਆ ਜੇ। ਉਹਦੇ ਚੇਲੇ ਗਏ ਭਾਈ ਤਿਲਕੂ ਨੂੰ, ਕਹਿੰਦੇ ਭਾਈ ਆ ਜਾ ਮਰ ਦੇ ਕਰ ਦਰਸ਼ਨ, ਹੋਰਾਂ ਨੂੰ 2 ਸਾਲ ਵਾਸਤੇ ਸਵਰਗ ਮਿਲਦਾ, ਤੈਨੂੰ 4 ਸਾਲ ਵਾਸਤੇ ਸਵਰਗ ਮਿਲੇਗਾ, 4 ਸਾਲ ਵਾਸਤੇ। ਭਾਈ ਤਿਲਕੂ ਕਹਿਣ ਲੱਗਾ ਦਰਸ਼ਨ ਕਰਨੇ ਨੇ? ਕਹਿੰਦੇ ਹਾਂਜੀ ਦਰਸ਼ਨ। ਉਹ ਕਹਿੰਦੇ ਮੈਨੂੰ ਪੂਰਾ ਗੁਰੂ ਮਿਲ ਪਿਆ, ਮੈਨੂੰ ਤੇ ਲੋੜ ਹੀ ਨਹੀਂ ਕਿਸੇ ਦੀ, ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸਜਣ ਸੰਤ ਪੱਕਿਆ, ਓਏ ਜਵੰਦੇ ਵਿਛੜੇ ਹੋਏ ਮੋਇਆ ਨਾ ਜਾਹੀ ਛੋੜ। ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਜਰਾ ਕਾਇਮ ਹੋ ਕੇ ਖਲੋਵੋ, ਅੱਗੇ ਤੱਕ ਕੋਈ ਮੱਥਾ ਟੇਕਣ ਨਾ ਆਵੇ, ਬਾਅਦ ਵਿੱਚ ਨਮਸਕਾਰ ਕਰਨ ਦਾ ਮੌਕਾ ਦਿੱਤਾ ਜਾਵੇਗਾ। ਧਿਆਨ ਦਿਓ ਪਿਆਰਿਓ, ਜਿਹੜੇ ਬਾਅਦ ਵਿੱਚ ਆਏ ਨੇ ਉਹ ਇਹ ਨਾ ਸੋਚਣ ਸਾਨੂੰ ਮੱਥਾ ਟੇਕਣ ਨਹੀਂ ਦਿੱਤਾ, ਇਹ ਵੀ ਇਸ ਕਰਕੇ ਵੀ ਇਕਾਗਰਤਾ ਭੰਗ ਨਾ ਹੋਵੇ ਸੰਗਤ ਦੀ, ਜਿੰਨਾ ਕੁ ਸਮਾਂ ਲੱਗਣਾ ਇਕਾਗਰਤਾ ਬਣੇ, ਇਹ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਬਾਅਦ ਚ ਮੱਥਾ ਟੇਕਣ ਦਾ ਮੌਕਾ ਦਿੱਤਾ ਜਾਏਗਾ, ਉੱਥੇ ਹੀ ਮੱਥਾ ਟੇਕ ਕੇ ਬਹਿ ਜਾਣ, ਬਾਅਦ ਚ ਆਪਣੀ ਭੇਟਾ ਮਹਾਰਾਜ ਦੇ ਅੱਗੇ ਰੱਖ ਦੇਣ, ਜਦੋਂ ਆਪਾਂ ਆਨੰਦ ਸਾਹਿਬ ਪੜਾਂਗੇ ਉਦੋਂ ਸਤਿਗੁਰਾਂ ਨੂੰ ਆ ਕੇ ਮੱਥਾ ਟੇਕ ਲੈਣਾ, ਕੋਈ ਇਸ ਗੱਲ ਦਾ ਗਿਲਾ ਨਾ ਕਰੇ। ਸਮਝਿਓ ਜਰਾ ਬੇਨਤੀ ਧਿਆਨ ਨਾਲ। ਭਾਈ ਤਿਲਕੂ ਨੇ ਆਖਿਆ ਮੈਂ ਦਰਸ਼ਨ ਨਹੀਂ ਕਰਨੇ, ਕਿਉਂ? ਟੋਬੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ, ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ, ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ। ਮੇਰਾ ਗੁਰੂ ਪੂਰਾ ਪੂਰੀ ਸਿਫਤ ਵਾਲਾ, ਉਹ ਤੁਹਾਡੀਆਂ ਮੱਤਾਂ ਰੱਬ ਕਿਉਂ ਮਾਰੀਆਂ ਨੇ? ਉਹ ਬਗਲਿਆਂ ਚ ਕਿਵੇਂ ਰਲ ਜਾਣਗੇ ਜਿਨ੍ਹਾਂ ਦੀ ਹੰਸਾਂ ਨਾਲ ਯਾਰੀ ਹੈ? ਜਿਹੜੇ ਸਮੁੰਦਰਾਂ ਚ ਤਾਰੀਆਂ ਲਾਉਂਦੇ ਨੇ ਉਹ ਛੱਪੜਾਂ ਚ ਕਿਵੇਂ ਨਹਾ ਲੈਣਗੇ? ਉਹ ਕਹਿੰਦੇ ਉਹ ਇਹੋ ਜਿਹਾ ਗੁਰੂ ਕਹਿੰਦੇ ਤੁਹਾਨੂੰ ਕੀ ਪਤਾ ਹੈ, ਮੈਨੂੰ ਪੂਰਾ ਗੁਰੂ ਮਿਲਿਆ, ਮੈਨੂੰ ਨਹੀਂ ਲੋੜ ਕਿਸੇ ਦੀ। ਸੱਚੇ ਪਾਤਸ਼ਾਹ ਦੇ ਕਰਨੇ ਨੇ ਦਿਦਾਰ, ਝੂਠਿਆਂ ਦੀ ਲੋੜ ਕੋਈ ਨਾ। ਮੈਨੂੰ ਦਰਸ਼ਨ ਕਰਨੇ ਹੋਣਗੇ ਤੇ ਮੈਂ ਆਪਣੇ ਮਰ ਦੇ ਕਰ ਲਾਂਗਾ ਜਾ ਕੇ। ਵਾਪਸ ਆ ਕੇ ਕਹਿੰਦੇ ਉਹ ਨਹੀਂ ਜੀ ਆਉਂਦਾ। ਕਹਿੰਦੇ ਇੰਜ ਕਰੋ, ਉਹਨੂੰ ਆਖੋ 10 ਸਾਲ ਵਾਸਤੇ ਸਵਰਗ ਮਿਲੇਗਾ, ਆ ਜਾਏ। ਚਲੇ ਗਏ। ਕਹਿੰਦੇ ਜੀ 10 ਸਾਲ ਵਾਸਤੇ ਸਵਰਗ ਮਿਲੇਗਾ? ਕਹਿੰਦੇ ਮੇਰੇ ਮਹਾਰਾਜ ਨੇ ਮੈਨੂੰ ਇੱਥੇ ਹੀ ਸਵਰਗ ਬਣਾਇਆ ਪਿਆ, ਮੈਨੂੰ ਤੇ ਲੋੜ ਹੀ ਨਹੀਂ ਸਵਰਗਾਂ ਦੀ। ਜਿਹਨੇ ਮਰ ਦੇ ਦਰਸ਼ਨ ਕਰ ਲਏ, ਜਿਹੜਾ ਬਾਣੀ ਪੜ੍ਹਦਾ, ਜਿਹੜਾ ਨਿਤਨੇਮ ਕਰਦਾ ਸਵਰਗ ਆ ਧਰਤੀ ਤੇ ਸਵਰਗ ਆ, ਉਹ ਸਵਰਗੇ ਦਾ ਮੁਕਾਬਲਾ ਕੀ ਕਰੂ? ਆਖੋ ਸਤਨਾਮ
ਵਾਹਿਗੁਰੂ।
ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਅਰਾਧੇ। ਕਹਿੰਦੇ ਰੱਬ ਦੇ ਪਿਆਰਿਆਂ ਨੇ ਰੱਦ ਹੀ ਦਿੱਤੇ, ਨਰਕ ਤੇ ਚਲੋ ਰੱਦਿਆ ਹੀ ਹੈ, ਕਹਿੰਦੇ ਸਵਰਗ ਵੀ ਰੱਦਤਾ। ਕਿਉਂ? ਕਿਉਂਕਿ ਸਵਰਗ ਦੀ ਇੱਛਾ ਨਹੀਂ। ਸਵਰਗ ਕੀ ਹੈ? ਸਵਰਗ ਹੈ ਸਾਧ ਸੰਗਤ, ਜਿਹੜਾ ਕੋਈ ਪੁੰਨ ਕਰਦਾ, ਨਿਤਨੇਮ ਕਰਦਾ, ਪੁੰਨ ਦਾਨ ਕਰਦਾ, ਲੰਗਰ ਲਾਉਂਦਾ, ਅੰਮ੍ਰਿਤ ਛਕਿਆ ਨਹੀਂ, ਉਹ ਸਵਰਗ ਚ ਭੇਜ ਦਿੰਦੇ ਨੇ ਉਹਨੂੰ। ਉਹਦੇ ਗੁਣ ਬਹੁਤੇ ਹੋਣ ਕਰਕੇ, ਉਹਦੇ ਚੰਗੇ ਸ਼ੁਭ ਗੁਣਾਂ ਕਰਕੇ ਅੰਮ੍ਰਿਤ ਛਕਿਆ ਨਹੀਂ ਨਾ, ਤੇ ਸਵਰਗ ਵਿੱਚ ਕਹਿੰਦੇ ਲਓ ਜੀ ਇਹਦਾ ਹਿਸਾਬ ਕਿਤਾਬ ਕਰੋ, ਵੀ ਜੇ ਇਹਨੇ ਵਧੀਆ ਕੰਮ ਕੀਤੇ ਨੇ 10 ਸਾਲ ਵਾਸਤੇ ਸਵਰਗ ਚ ਭੇਜ ਦਿਓ, 10 ਸਾਲ। ਤੇ ਜਿੰਨੇ ਸਾਲ ਉਹ ਸਵਰਗ ਚ ਜਾਂਦਾ ਹੈ, ਜਿਵੇਂ ਜਿੰਨੀ ਕੁ ਕਿਸੇ ਕੋਲ ਮਾਇਆ ਹੋਵੇ ਉਨਾ ਹੀ ਖਰਚਾ ਕਰਨਾ, ਸ਼ੁਭ ਗੁਣ ਜਿੰਨੇ ਕੁ ਹੋਣ ਉਨੇ ਕੁ ਫੁੱਲਾਂ ਦੀ ਮਾਲਾ ਉਹਦੇ ਗਲ ਚ ਪਾਈ ਜਾਂਦੀ ਹੈ, ਇੱਕ ਸਾਲ ਬਾਅਦ ਇੱਕ ਫੁੱਲ ਸੁੱਕ ਜਾਂਦਾ ਹੈ। ਸ਼ਾਸਤਰਾਂ ਦਾ ਲੇਖ ਹੈ, ਜਿੱਦਣ ਸਾਰੇ ਫੁੱਲ ਸੁੱਕ ਜਾਣ ਫਿਰ ਧਰਤੀ ਤੇ ਸੁੱਟ ਦਿੰਦੇ ਨੇ, ਫਿਰ ਨਰਕਾਂ ਚ ਸੁੱਟਦੇ ਨੇ, ਨਰਕਾਂ ਚ। ਉਹ ਸਵਰਗ ਹੈ ਵੀ ਅੰਮ੍ਰਿਤ ਛਕਿਆ ਨੀ, ਗੁਰੂ ਵਾਲਾ ਬਣਿਆ ਨੀ, ਪੁੰਨ ਦਾਨ ਕਰਦਾ ਰਿਹਾ, ਚੱਲ ਸਵਰਗਾਂ 10 ਸਾਲ ਸਵਰਗ ਭੋਗ ਭੋਗ ਕੇ ਕਹਿਣਗੇ ਹੁਣ ਚੱਲ ਨਰਕਾਂ ਚ, ਫੁੱਲ ਨਿਬੜ ਗਏ ਸਾਰੇ, ਗੁਣ ਮੁੱਕ ਗਏ, ਚੰਗੇ ਕੰਮ ਕੀਤੇ ਮੁੱਕ ਗਏ ਸਾਰੇ। ਪਰ ਮੈਂ ਕਹਿੰਦਾ ਜਿੱਦਣ ਉਹਦੇ ਗਲ ਚ ਹਾਰ ਪੈਂਦਾ, ਮਰ ਤੇ ਉਦਣ ਹੀ ਜਾਂਦਾ, ਕਿਉਂਕਿ ਜਿਹੜੇ ਬੰਦੇ ਨੂੰ ਪਤਾ ਮੈਨੂੰ ਕੈਂਸਰ ਹੋ ਗਿਆ, ਸਮਝ ਲਓ ਉਦਣ ਹੀ ਮਰ ਗਿਆ। ਖੁ ਸਤਨਾਮ। ਜਿਹਨੂੰ ਪਤਾ ਲੱਗ ਜਾਏ ਵੀ ਇੰਨੇ ਦਿਨਾਂ ਨੂੰ ਮੇਰੀ ਮੌਤ ਹੈ, ਉਹਦਾ ਜੀਵਨ ਵੀ ਮੌਤ ਵਰਗਾ ਹੀ ਹੈ, ਗਲ ਚ ਹਾਰ ਹੈ, ਜਿਉਂ ਜਿਉਂ ਫੁੱਲ ਸੁੱਕੀ ਜਾਂਦੇ ਨੇ ਉਹ ਮਰੀ ਜਾਂਦੇ ਨੇ, ਉਦੋਂ ਵੀ ਭੈੜਾ ਜੀਵਨ ਹੈ। ਜੇ ਹੁਣ ਸਾਨੂੰ ਤੇ ਪਤਾ ਹੀ ਨਹੀਂ, ਇਸੇ ਕਰਕੇ ਹੱਸਦੇ ਫਿਰਨੇ ਆ, ਸਾਨੂੰ ਕਿਸੇ ਨੂੰ ਨਹੀਂ ਪਤਾ ਵੀ ਅਸੀਂ ਕਿੱਦਣ ਮਰਨਾ। ਹੁਣ ਜੇ ਸਾਨੂੰ ਸਾਰਿਆਂ ਨੂੰ ਕੋਈ ਦੱਸ ਦੇ ਉਹ ਫਲਾਣਿਆ ਤੂੰ 5 ਸਾਲਾਂ ਨੂੰ ਚਲੇ ਜਾਣਾ, ਸਾਡੇ 'ਚ ਕੋਈ ਉਹ ਵੀ ਹੋਣਾ ਹੈ ਜਿਹਨੇ ਮਹੀਨੇ 'ਚ ਚਲੇ ਜਾਣਾ, ਕੋਈ 2 ਮਹੀਨਿਆਂ 'ਚ, ਕੋਈ ਸਾਲ 'ਚ, ਕੋਈ 2 ਸਾਲਾਂ 'ਚ, ਕੋਈ 50 ਸਾਲਾਂ 'ਚ, ਜੇ ਕੋਈ ਸਾਨੂੰ ਇਹ ਵੀ ਕਹਿ ਦੇ ਨਾ ਵੀ ਤੂੰ ਅਜੇ 20 ਸਾਲਾਂ ਨੂੰ ਜਾਣਾ ਹੈ, ਲੈ ਉਸੇ ਸਮੇਂ ਸਾਡੀਆਂ ਖੁਸ਼ੀਆਂ ਉੱਡ ਜਾਣਗੀਆਂ। 20 ਸਾਲਾਂ 20 ਸਾਲ ਦਾ ਵੀ ਜੇ ਪਤਾ ਲੱਗ ਜੇ ਵੀ 20 ਸਾਲਾਂ ਨੂੰ ਜਾਣਾ ਹੈ, ਅਸੀਂ ਤਾਂ ਵੀ ਦੁਖੀ ਹੋ ਜਾਾਂਗੇ, ਦੁਖੀ ਹੋ ਜਾਾਂਗੇ ਅਸੀਂ। ਤੇ ਜਿਹਨੂੰ ਪਤਾ ਵੀ ਫੁੱਲ ਸੁੱਕ ਰਹੇ ਨੇ, ਜਾਣਾ ਤੇ ਨਰਕਾਂ 'ਚ ਹੀ ਹੈ, ਉਹ ਤੇ ਜੀਵਨ ਮੌਤ ਵਰਗਾ ਹੀ ਹੈ, ਸਵਰਗ ਕਾਹਦਾ, ਫਿਰ ਉਹ ਤੇ ਨਰਕ ਤੋਂ ਵੀ ਭੈੜਾ। ਸਵਰਗ ਦੀ ਇੱਛਾ ਰੱਬ ਦੇ ਪਿਆਰੇ ਨਹੀਂ ਰੱਖਦੇ, ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਊ ਅਰਾਧ ਹੈ। ਉਹ ਕੀ ਇੱਛਾ ਰੱਖਦੇ ਨੇ, ਉਹ ਤੇ ਕਹਿੰਦੇ ਨੇ ਅਸੀਂ ਉੱਥੇ ਜਾਣਾ ਹੈ ਜਿੱਥੇ ਨਿਰੰਕਾਰ ਰਹਿੰਦਾ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਹ ਨਹੀਂ ਜਾਂਦੇ ਨਰਕਾਂ 'ਚ, ਉਹ ਨਹੀਂ ਜਾਂਦੇ ਸਵਰਗਾਂ 'ਚ, ਉਹ ਕਹਿਣਗੇ ਅਸੀਂ ਉੱਥੇ ਜਾਣਾ ਹੈ। ਬਸ ਆਹੀ ਆਨੰਦ ਹੈ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੀ ਅਨੁਮਾਨ, ਕਹਿਬੈ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਭਾਈ ਤਿਲਕੂ ਕਹਿੰਦਾ ਮੈਨੂੰ ਨਹੀਂ ਲੋੜ, ਇੱਛਾ ਸੁਰਗਾਪੁਰੀ ਦੀ ਨਾ ਰੱਖੀਏ। ਮਹਾਰਾਜ ਦਾ ਹੁਕਮ ਹੈ ਸਾਨੂੰ, ਇੱਛਾ ਨਾ ਰੱਖੋ ਸੁਰਗਪੁਰੀ ਦੀ, ਡਰੀਏ ਨਾ ਨਰਕਾਂ ਤੋਂ, ਸੁਰਗਾਪੁਰੀ ਦੀ ਨਾ ਰੱਖੀਏ। ਨਾ ਰੱਖੀਏ ਤੇ ਨਰਕਾਂ ਤੋਂ ਡਰੀਏ ਨਾ, ਇਹ ਗੁਰਸਿੱਖ ਨੂੰ ਹੁਕਮ ਆ। ਨਿਤਨੇਮ ਕਰੋ, ਬਾਣੀ ਪੜ੍ਹੋ, ਰਹਿਤ ਮਰਿਆਦਾ ਵਿੱਚ ਆਈਏ, ਇੱਥੇ ਹੀ ਸਵਰਗ ਹੈ। ਦਸਾਂ ਨਵਾਂ ਦੀ ਕਮਾਈ ਹੋਵੇ, ਦਸਵੰਧ ਕੱਢਦੇ ਹੋਈਏ, ਸਮੇਂ ਦਾ ਦਸਵੰਧ ਕੱਢਦੇ ਹੋਈਏ, ਇੱਥੇ ਹੀ ਸਵਰਗ, ਇੱਥੇ ਹੀ ਸੱਚਖੰਡ। ਸੋ ਸਾਧ ਸੰਗਤ ਜੀ, ਹੁਣ ਭਾਈ ਤਿਲਕੂ ਕਹਿੰਦਾ ਮੈਨੂੰ ਨਹੀਂ ਲੋੜ, ਮੈਂ ਤੇ ਮਾਰ ਦੇ ਚਰਨਾਂ 'ਚ ਜਾਣਾ, ਮੈਨੂੰ ਕੀ ਲੋੜ ਹੈ ਸਵਰਗ ਦੀ। ਉਹ ਕਹਿੰਦੇ ਦਸਾਂ ਸਾਲਾਂ ਵਾਸਤੇ ਸਵਰਗ ਮਿਲੇਗਾ, ਕਹਿੰਦੇ ਤੁਹਾਡਾ ਸਵਰਗ ਤੁਹਾਨੂੰ ਮੁਬਾਰਕ, ਸਾਨੂੰ ਨਹੀਂ ਲੋੜ, ਮੈਨੂੰ ਨਹੀਂ ਲੋੜ, ਮੈਂ ਨਹੀਂ ਜਾਵਾਂਗਾ। ਵਾਪਸ ਆ ਕੇ ਕਹਿੰਦੇ ਜੀ ਉਹ ਆਉਂਦਾ ਹੀ ਨਹੀਂ, ਉਹ ਨਹੀਂ ਆਉਂਦਾ। ਅੱਛਾ, ਰਿੱਧੀਆਂ ਸਿੱਧੀਆਂ ਵਸ ਚ ਕੀਤੀਆਂ ਸੀ, ਕਹਿੰਦਾ ਘਰ ਸਾੜ ਦਿਆਂਗਾ ਉਹਦਾ। ਚਲੋ ਜੀ, ਇਹ ਵੀ ਯਤਨ ਕਰਕੇ ਵੇਖ ਲਏ, ਕੋਈ ਪੇਸ਼ ਹੀ ਨਾ ਚੱਲੀ, ਕੋਈ ਇਹਦੀ ਸ਼ਕਤੀ ਵੀ ਕੰਮ ਨਾ ਆਈ, ਫੇਲ ਹੋ ਗਿਆ ਸਾਰਾ ਕੁਛ ਹੀ। ਹੁਣ ਗੁਰੂ ਦਾ ਸਿੱਖ, ਉੱਥੇ ਕਿੱਥੇ ਤਾਕਤ ਚੱਲਦੀ ਕਿਸੇ ਦੀ। ਫਿਰ ਆਪ ਆ ਗਿਆ ਘਰ, ਖੜ ਕੇ ਨਾ ਸਾਹਮਣੇ ਲੱਗ ਗਿਆ, ਮੰਤਰ ਪੜ੍ਹਨ ਕੋਈ ਅਸਰ ਹੀ ਨਾ ਹੋਵੇ। ਇਹ ਕਹਿੰਦਾ ਸਾੜ ਦੇਣਾ ਘਰ ਬਾਰ, ਕੁਛ ਵੀ ਨਾ ਹੋਇਆ ਨਾ, ਜਦੋਂ ਥੱਕ ਗਿਆ, ਵਾਹ ਨਾ ਚੱਲੀ ਕੋਈ, ਬਸ ਫਿਰ ਲੱਗ ਪਿਆ ਰੌਲਾ ਪਾਉਣ। ਭਾਈ ਤਿਲਕੂ ਖੋਲ ਦਰਵਾਜ਼ਾ। ਕਿਉਂ ਖੋਲਾਂ, ਮੈਨੂੰ ਲੋੜ ਹੀ ਨਹੀਂ ਤੇਰੇ ਦਰਸ਼ਨਾਂ ਦੀ। ਉਹ ਮੈਂ ਦਰਸ਼ਨ ਦੇਣ ਨਹੀਂ ਆਇਆ, ਮੈਂ ਦਰਸ਼ਨ ਤੇਰੇ ਕਰਨ ਆਇਆ। ਆਖੋ ਸਤਨਾਮ,
ਵਾਹਿਗੁਰੂ, ਸਤਿ ਸ੍ਰੀ ਅਕਾਲ।